ਸਤਿਨਾਮ ਸ਼੍ਰੀ ਵਾਹਿਗੁਰੂ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਰਾਮ ਕਲੀ ਕੀ ਵਾਰ ਮਹੱਲਾ ਤੀਜਾ। ਯੁੱਧ ਹੈ ਵੀਰ ਹੈ ਪੂਰਵਾਣੀ ਕੀ ਧੁਨੀ। 947 ਅੰਗ 'ਤੇ ਕਿਰਪਾ ਕਰਦੇ ਹਨ। ਰਾਮ ਕਲੀ ਰਾਗ ਵਿੱਚ ਤੀਸਰੇ ਸਤਿਗੁਰੂ ਜੀ ਵਾਰ ਕਥਨ ਕਰਦੇ ਹਨ। ਇਸ ਵਾਰ 'ਚ ਸਲੋਕ ਮਹੱਲੇ ਸਾਂਝੇ ਹੋਣਗੇ। ਬਾਰ ਪੌੜੀਆਂ ਤੀਜੇ ਸਤਿਗੁਰੂ ਜੀ ਦੀਆਂ ਹੋਣਗੀਆਂ। ਇਹ ਯੋਧਾ ਦੇ ਵੀਰਾ ਦੋ ਸਕੇ ਭਰਾ ਸੀ। ਜਾਤ ਦੇ ਰਾਜਪੂਤ ਸੀ। ਪੂਰਵਾਣੀਆਂ ਦੇ ਪੁੱਤਰ ਸੀ। ਲੱਖੀ ਜੰਗਲ ਦੇ ਵਿੱਚ ਮਸ਼ਹੂਰ ਇਹ ਧਾੜਵੀ ਸੀ। ਬੜੇ ਯੋਧੇ ਸੂਰਮੇ ਸੀਗੇ। ਕਿਸੇ ਦੇ ਇੰਨੇ ਮੰਨਦੇ ਸੀ। ਜਿਸ ਸਮੇਂ ਬੜੇ ਅਮੀਰ ਸਰਦਾਰ ਡਾਲੀਆਂ ਲਿਆ ਕੇ ਅਕਬਰ ਕੋਲ ਦਿੱਲੀ ਜਾਂਦੇ ਸੀ, ਇਹ ਦੋਨੋਂ ਭਰਾ ਰਾਹ 'ਚ ਖੋਲਣਦੇ ਸੀ। ਲੋਕਾਂ ਨੂੰ ਬੜਾ ਦੁਖੀ ਕਰਦੇ ਸੀ। ਇੱਕ ਸਮਾਂ ਆਇਆ ਕਾਬਲ ਦੇ ਆਦਮੀ ਜਦ ਮਾਮਲਾ ਦੇਣ ਆ ਰਹੇ ਸੀ, ਉਹਨਾਂ ਪਾਸੋਂ ਵੀ ਇਹਨਾਂ ਨੇ ਮਾਇਆ ਖੋਲ੍ਹੀ। ਉਹ ਖਾਲੀ ਅਸੀਂ ਦਿੱਲੀ ਪਹੁੰਚ ਗਏ। ਅਕਬਰ ਅੱਗੇ ਫਰਿਆਦੀ ਹੋਏ ਕਿ ਆਪ 'ਚ ਦੋ ਐਸੇ ਧਾੜਵੀ, ਉਹਨਾਂ ਸਾਡੇ ਕੋਲ ਸਾਰਾ ਕੁਝ ਖੋਹ ਲਿਆ ਅਤੇ ਅਸੀਂ ਆਪ ਵਾਸਤੇ ਬੜੀਆਂ ਮੌਲਿਕ ਚੀਜ਼ਾਂ ਲਿਆਏ ਸੀ। ਇਹ ਗੱਲ ਸੁਣ ਕੇ ਬੰਦੋਬਸਤ ਕਰਨ ਲਈ ਉਸੇ ਵੇਲੇ ਅਕਬਰ ਨੇ ਚੰਗੀ ਫੌਜ ਭੇਜਤੀ। ਬਾਦਸ਼ਾਹੀ ਫੌਜ ਨੂੰ ਚੰਗੀ ਤਰ੍ਹਾਂ ਮੁਕਾਬਲਾ ਕੀਤਾ। ਚੰਗੇ ਆਹੂ ਲਾਏ, ਫੌਜ ਮਾਰ ਕੇ ਆਪ ਵੀ ਮਰ ਗਏ। ਇਹਨਾਂ ਦੀ ਬਹਾਦਰੀ ਦੇਖ ਕੇ ਢਾਡੀਆਂ ਨੇ ਜਿਹੜੀ ਬਾਰ ਬਣਾਈ। ਸਮੇਂ ਦੇ ਮੁਤਾਬਕ ਬਾਰ ਦੀ ਪੌੜੀ ਵੀ ਢਾਡੀਆਂ ਨੇ। ਇਹ ਗੁਰੂ ਹਰਗੋਬਿੰਦ ਸਾਹਿਬ ਦੇ ਹੁਕਮ ਨੂੰ ਅਕਾਲ ਤਖਤ ਸਾਹਿਬ ਜੀ ਦੇ ਬਿਲਕੁਲ ਸਨਮੁਖ, ਇਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਯੋਧਿਆਂ ਦੀ ਵਾਰ ਸੁਣਾਈ। ਯੋਧ ਵੀਰ ਪੁਰਬਾਣੀ ਏ ਦੋ ਗੱਲਾਂ ਕਰੀ ਕਰਾਰੀਆਂ। ਫੌਜ ਚੜ੍ਹਾਈ ਬਾਦਸ਼ਾਹ ਅਕਬਰ ਨੇ ਭਾਰੀਆਂ। ਸਨਮੁਖ ਹੋਏ ਰਾਜਪੂਤ ਸ਼ੁਤਰੀ ਰਣਕਾਰੀਆਂ। ਧੂਮਿਆਨੋਂ ਕੱਢੀਆਂ ਬਿਜਲੀਆਂ ਚਮਕਾਰੀਆਂ। ਇੰਦਰ ਸੁਣਿਆ ਪਛਣਾ ਮਿਲ ਕਰਨ ਜੁਹਾਰੀਆਂ। ਇਹੀ ਰੀਤ ਯੋਧ ਵੀਰ ਪਾਤਸ਼ਾਹੀ ਗੱਲਾਂ ਸਾਰੀਆਂ। ਇਹ ਪੌੜੀ ਨੂੰ ਸੁਣਨੇ ਨਾਲ ਗੁਰੂ ਸਾਹਿਬ ਦਾ ਮਨ ਬੜਾ ਇਹਨਾਂ 'ਤੇ ਖੁਸ਼ ਹੋਇਆ। ਉਸ ਵੇਲੇ ਭਾਈ ਗੁਰਦਾਸ ਕੋਲੋਂ ਇਹ ਜਿਹੜੀ ਧੁਨ ਰਾਮ ਕਲੀ ਦੀ ਵਾਰ ਦੇ ਵਿੱਚ ਪਾਤਸ਼ਾਹ ਨੇ ਆਰੰਭ 'ਚ ਲਿਖਾਤੀ, ਰਾਗੀਆਂ ਨੂੰ ਹੁਕਮ ਦਿੱਤਾ ਕਿ ਯੋਧੇ ਦੇ ਵੀਰੇ ਦੀ ਪੌੜੀ ਜਿਹੜੀ ਗਾਈ ਹੈ ਇਸ ਧੁਨ ਵਿੱਚ ਰਾਮ ਕਲੀ ਵਾਰ ਦੀਆਂ ਪੌੜੀਆਂ ਜਿਹੜੀਆਂ ਉਹ ਗਾਉਣੀਆਂ ਹਨ। ਸਲੋਕ ਮਹਲਾ ਤੀਜਾ। ਸਿੱਖਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਅੱਗੇ ਬੇਨਤੀ ਕੀਤੀ ਕਿ ਆਪ ਜੀ ਦੇ ਸਤਿਗੁਰੂ ਜੀ ਕੈਸੇ ਸਨ, ਪਾਤਸ਼ਾਹ ਕਿਰਪਾ ਕਰਦੇ ਹਨ। ਸਤਿਗੁਰ ਸਹਿਜੈ ਦਾ ਖੇਤ ਹੈ ਜਿਸ ਨੂੰ ਲਾਏ ਭਾਉ। ਸਾਡੇ ਸਤਿਗੁਰ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਸਹਿਜੈ ਸ਼ਾਂਤੀ ਸ਼ੋਭਨ ਗੁਣਾਂ ਦਾ ਖੇਤਰ ਮੈਨੇ ਅਸਥਾਨ ਹਨ। ਨਿਰੰਕਾਰ ਕਿਰਪਾ ਕਰਕੇ ਜਿਹੜੇ ਪੁਰਖ ਦੇ ਹਿਰਦੇ 'ਚ ਭਾਵ ਮੈਨੇ ਪ੍ਰੇਮ ਲਾਉਂਦਾ ਹੈ, ਉਹ ਸਤਿਗੁਰਾਂ ਦੇ ਕੋਲੋਂ ਸਤਿਗੁਰਾਂ ਦੀ ਸੇਵਾ ਕਰਕੇ ਸ਼ੁਭ ਗੁਣਾਂ ਨੂੰ ਪ੍ਰਾਪਤ ਕਰਦੇ ਹਨ। ਨਾਉ ਬੀਜਿਆ ਨਾਉ ਉਗਵੈ ਨਾਮੇ ਰਹਿ ਸਮਾਏ। ਉਹ ਨਾਮ ਦੀ ਪ੍ਰਾਪਤੀ ਲਈ ਸ਼ਰਧਾ ਰੂਪੀ ਬੀਜ ਨੂੰ ਬੀਜਣਾ ਕਰੇ, ਫਿਰ ਨਾਮ ਉਗਵੇ ਸਮੇਂ ਨਾਲ ਪ੍ਰਗਟ ਹੋ ਜਾਂਦਾ ਹੈ। ਫਿਰ ਨਾਮ ਵਿੱਚ ਹੀ ਰਹੇ ਸਮਾਏ, ਉਹ ਨਾਮ ਜਪਣ 'ਚ ਲੱਗੇ ਰਹਿੰਦੇ ਹੈ। ਅਭੇਦ ਹੋ ਕੇ ਪਰਮਾਤਮਾ ਦਾ ਅਭੇਦ ਚਿੰਤਨ ਕਰਦੇ ਹਨ। ਹੁਕਮ ਹੋਮੈ ਇਹੋ ਬੀਜ ਹੈ ਸਹਿਸਾ ਗਿਆ ਬੁਲਾਏ। ਇਹ ਹੰਗਤਾ ਮਮਤਾ ਸੰਸਾ, ਇਹ ਜੰਮਣ ਮਰਨ ਦੀ ਪ੍ਰਾਪਤੀ ਦਾ ਬੀਜ ਹੈ, ਇਹਦੇ ਕਰਕੇ ਜਨਮ ਹੋ ਰਿਹਾ। ਔਰ ਉਹਨਾਂ ਦੇ ਹਿਰਦੇ 'ਚੋਂ ਸਾਰਾ ਗਿਆ ਬੁਲਾਏ ਦੂਰ ਹੋ ਗਿਆ ਜਿਹੜੇ ਗੁਰੂ ਕੀ ਸ਼ਰਨ ਵਿੱਚ ਆ ਗਏ। ਨਾ ਕਿਛ ਬੀਜਿਆ ਨਾ ਉਗਵੈ ਜੋ ਬਖਸੇ ਸੋ ਖਾਏ। ਉਗਣ ਪੈਰੇ ਹੰਗਤਾ ਮਮਤਾ ਦੇ ਸਹਿਤ ਹੋ ਕੇ ਨਾ ਤਾਂ ਕਰਮਾਂ ਰੂਪੀ ਬੀਜ ਨੂੰ ਬੀਜਦੇ ਆ ਅਤੇ ਨਾ ਉਹਨਾਂ ਦਾ ਫਲ ਦੁੱਖ ਹੀ ਉਹਨਾਂ ਨੂੰ ਆ ਕੇ ਮਿਲਦਾ ਕੋਈ ਦੁੱਖ ਆ ਕੇ ਪ੍ਰਗਟ ਹੁੰਦਾ ਹੈ, ਕਿਉਂਕਿ ਨਿਰੰਕਾਰ ਦਾ ਨਿਰੰਕਾਰ ਜੀ 'ਤੇ ਕਿਰਪਾ ਕਰਕੇ ਆਤਮਾ ਆਨੰਦ ਨੂੰ ਬਖਸ਼ ਦਿੰਦਾ, ਉਹ ਗੁਰੂ ਹੈ ਖਾਏ ਮੈਨੇ ਉਸ ਆਨੰਦ ਨੂੰ ਭੋਗਦੇ ਹਨ। ਅੰਬ ਹੈ ਸੇਤੀ ਅੰਬ ਰਲਿਆ ਬੋੜ ਨੂੰ ਨਿਕਸਿਆ ਜਾਏ, ਉਹ ਨਿਰੰਕਾਰ 'ਚ ਗੁਰਮੁਖੀਓਂ ਮਿਲ ਗਿਆ, ਜਿਵੇਂ ਅੰਬ ਹੈ ਜਲ ਨਾਲ ਜਲ ਰਲ ਮਿਲ ਜਾਂਦਾ ਹੈ, ਫਿਰ ਉਹ ਇੱਕ ਦੂ ਤੋਂ ਵੱਖਰਾ ਨਹੀਂ ਕੱਢਿਆ ਜਾਂਦਾ ਹੈ, ਬਾਹੜ ਉਹਨਾਂ ਨਾ ਨਿਕਸਿਆ ਜਾਏ ਫਿਰ ਨਹੀਂ ਨਿਕਲਦਾ, ਜੁਦਾ ਨਹੀਂ ਹੁੰਦਾ ਹੈ। ਨਾਨੂ ਗੁਰਮੁਖ ਚਲਤ ਹੈ ਵੇਖੋ ਲੋਕਾਂ ਆਏ, ਪਾਤਸ਼ਾਹ ਕਹਿੰਦੇ ਸਾਧਨ ਰੂਪੀ ਨਾਮ ਜਪਣ ਵਾਲੇ ਗੁਰਮੁਖਾਂ ਦੇ ਜਿਹੜੇ ਕੌਤਕ ਆ ਉਹ ਚਿਲਤਰਾਂ ਨੂੰ, ਇਹ ਦੁਨੀਆਂ ਦੇ ਲੋਕੋ ਤੁਸੀਂ ਸਾਧ ਸੰਗ ਜਾ ਕੇ ਵੇਖੋ ਕਿ ਜਿਹਨਾਂ ਜਿਹਨਾਂ ਗੁਰਸਿੱਖਾਂ ਨੇ ਕਮਾਈ ਕੀਤੀ ਗੁਰੂ ਘਰ 'ਚ ਉਹਨਾਂ ਨੂੰ ਕਿਵੇਂ ਬਰਕਤਾਂ ਮਿਲੀਆਂ ਹਨ। ਲੋਕ ਕੇ ਵੇਖੈ ਬਪੜਾ ਜਿਸ ਨੂੰ ਸੋਝੀ ਨਾ ਹੈ, ਇਹ ਦੁਨਿਆਵੀ ਲੋਕ ਜਿਹੜੇ ਮਾਇਆਧਾਰੀ ਹੈ, ਮਾਇਆ ਵਿੱਚ ਅੰਨੇ ਫਿਰਦੇ ਆ, ਇਹ ਲੋਕ ਵਿਚਾਰੇ ਗੁਰਮੁਖਾਂ ਦੇ ਕੌਤਕਾਂ ਨੂੰ ਕੇ ਵੇਖੈ ਕੀ ਦੇਖ ਸਕਣਗੇ, ਜਿਹਨਾਂ ਨੂੰ ਕਿਸੇ ਵਿਕਾਰ ਦੀ ਕੋਈ ਸੋਝੀ ਖਬਰ ਸਮਝ ਹੈ ਹੀ ਨਹੀਂ। ਜਿਸ ਵਿਖਾਲੇ ਸੋ ਵੇਖਿਆ, ਜਿਸ ਵਸਿਆ ਮਨਿਆਏ, ਜਿਹਨਾਂ ਨੂੰ ਸਤਿਗੁਰੂ ਜੀ ਇਹ ਕੌਤਕ ਦਿਖਾਉਂਦੇ ਉਹੀ ਪੁਰਖ ਦੇਖਦੇ ਆ, ਔਰ ਜਿਹਨੂੰ ਸਤਿਗੁਰੂ ਦਿਖਾਉਂਦੇ ਆ ਕਿਹਨੂੰ ਦਿਖਾਉਂਦੇ ਆ, ਜਿਹਨਾਂ ਗੁਰੂ ਪਿਆਰੇ ਦੇ ਮਨ 'ਚ ਗੁਰੂ ਦਾ ਉਪਦੇਸ਼ ਵਸਿਆ ਔਰ ਸ਼ਬਦ ਦੀ ਕਮਾਈ ਕੀਤੀ ਹਿਰਦਾ ਸ਼ੁੱਧ ਹੋਇਆ, ਉਹਨੂੰ ਗੁਰੂ ਮਹਾਰਾਜ ਦਿਖਾਉਂਦੇ ਹਨ। ਮਹੱਲਾ ਤੀਜਾ ਮਨੁੱਖ ਦੁੱਖ ਆਖੀਏ ਤਾਂ ਦੁੱਖ ਵਿਜੇ ਦੁੱਖ ਆਏ, ਜਿਹੜੇ ਮਨਮੁੱਖ ਲੋਕ ਹੈ ਉਹਨਾਂ ਦਾ ਹਿਰਦਾ ਦੁੱਖਾਂ ਦਾ ਖੇਤਰ ਅਸਥਾਨ ਹੈ, ਇਹ ਦੁੱਖ ਦੇ ਨਾਲ ਜਿਹੜੇ ਮਾੜੇ ਕਰਮ ਰੂਪੀ ਬੀਜ ਨੂੰ ਬੀਜਦੇ ਹੈ, ਇਸੇ ਕਰਕੇ ਦੁੱਖਾਂ ਨੂੰ ਖਾਏ, ਇਹ ਦੁੱਖਾਂ ਨੂੰ ਖਾਂਦੇ ਆ, ਦੁੱਖਾਂ ਨੂੰ ਭੋਗਦੇ ਹਨ। ਦੁੱਖ ਵਿੱਚ ਜੰਮੇ ਦੁੱਖ ਮਰਿਆ ਹੋਮੇ ਕਰਤ ਵਿਆਹ, ਉਹ ਫਿਰ ਪਾਪ ਕਰਮਾਂ ਤੋਂ ਦੁੱਖ ਮਿਲਦੇ, ਦੁੱਖਾਂ 'ਚ ਜੰਮਦੇ ਆ, ਦੁੱਖਾਂ 'ਚ ਹੀ ਮਰ ਜਾਂਦੇ ਆ। ਅੰਗ ਤਾਂ ਕਰਦੇ ਹਾਂ ਮਨੁੱਖ ਜਿਹੜੇ ਆ ਮਨਮੁੱਖ, ਉਹਨਾਂ 'ਤੇ ਸਾਰੀ ਉਮਰ ਵਿਆਹੇ ਵੀ ਨੇ, ਮਨਮੁੱਖਤਾ ਹੀ 'ਚ ਬੀਤ ਜਾਂਦੀ ਹੈ, ਸੋਝੀ ਨਹੀਂ ਆਉਂਦੀ। ਆਵਣ ਜਾਣਾ ਸੋਝੇ ਅੰਧਾ ਅੰਧ ਕੁਮਾਏ, ਅੰਧੇ ਅਗਿਆਨੀ ਲੋਕ ਜਿਹੜੇ ਅੰਧ ਅੰਨੇ ਬਾ ਭੈੜੇ ਕਰਮਾਂ ਨੂੰ ਕਮਾਉਂਦੇ ਆ, ਇਸ ਵਾਸਤੇ ਇਹਨਾਂ ਨੂੰ ਆਵਣ ਜਾਣ ਜੰਮਣ ਮਰਨਾ ਸੁੱਝਦਾ ਨਹੀਂ। ਜੋ ਦੇਵੈ ਤਿਸੇ ਨਾ ਜਾਣੇ ਦਿੱਤੇ ਕੋ ਲਪਟਾਏ, ਜੋ ਇਹਨਾਂ ਮਾਇਆ ਪਦਾਰਥ ਹੁੰਦੇ ਨਾਲ ਨਾ ਕਰੂੰ ਤਾਂ ਜਾਣਦੇ ਨੇ, ਉਹ ਤੋਂ ਬੇਮੁੱਖ ਹੋਇਆ, ਦਿੱਤੇ ਪਦਾਰਥ ਨੂੰ ਲਪਟਾਏ ਇਹਨਾਂ ਨੂੰ ਚਿੰਬੜ ਰਹੇ ਹੈ। ਨਾਨਕ ਪੂਰਵ ਲਿਖਿਆ ਕਮਾਵਣਾ ਵਰਣਾ ਕਰਨਾ ਜਾਏ, ਪਾਤਸ਼ਾਹ ਕਹਿੰਦੇ ਜਿਹੜਾ ਪੂਰਵਲਾ ਇਹਨਾਂ ਦੇ ਮੱਥੇ 'ਤੇ ਲੇਖ ਲਿਖਿਆ ਉਹਦੇ ਮੁਤਾਬਕ ਕਰਮਾਂ ਨੂੰ ਕਮਾਉਂਦੇ ਆ, ਕਿਉਂਕਿ ਉਸ ਤੋਂ ਬਿਨਾਂ ਕੋਈ ਹੋਰ ਚੰਗਾ ਕਰਨ ਇਹ ਮਨਮੁੱਖ ਲੋਕਾਂ ਤੋਂ ਕੀਤਾ ਨਹੀਂ ਜਾਂਦਾ, ਹਰ ਵੇਲੇ ਉਹ ਬੁਰੇ ਕੰਮਾਂ 'ਚ ਪ੍ਰਵਿਰਤ ਰਹਿੰਦੇ ਆ। ਮਹੱਲਾ ਤੀਜਾ, ਸਤਿਗੁਰ ਮਿਲਿਆ ਸਦਾ ਸੁੱਖ ਜਿਸ ਨੂੰ ਆਪੇ ਮਿਲੇ ਸੋਏ, ਸਤਿਗੁਰ ਸੱਚੇ ਪਾਤਸ਼ਾਹ ਮਿਲਣ ਕਰਕੇ ਸਦਾ ਹੀ ਸੁੱਖ ਜਿਹੜਾ ਆਤਮਿਕ ਸੁੱਖ ਪ੍ਰਾਪਤ ਹੋ ਜਾਂਦਾ ਹੈ, ਪਰ ਜਿਹਨੂੰ ਨਿਰੰਕਾਰ ਆਪਣੇ ਨੂੰ ਮਿਲਦਾ ਉਹ ਹੀ ਸਤਿਗੁਰਾਂ ਨੂੰ ਮਿਲਦਾ ਹੈ। ਸੁੱਖ ਹੈ ਉਹ ਵਿਵੇਕ ਹੈ ਅੰਤਰ ਨਿਰਮਲ ਹੋਏ, ਇਹ ਆਤਮਾ ਸੁੱਖ ਦੀ ਪ੍ਰਾਪਤੀ ਦਾ ਇਹ ਵਿਵੇਕ ਵਿਚਾਰ ਆ ਕਿ ਅੰਤਰ ਅੰਤਕਰਨ ਨਿਰਮਲ ਸ਼ੁੱਧ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ। ਅਗਿਆਨ ਕਾ ਭਰਮ ਘਟੀ ਅਗਿਆਨ ਪ੍ਰਾਪਤ ਹੋਏ, ਜਦੋਂ ਬ੍ਰਹਮ ਗਿਆਨ ਪ੍ਰਾਪਤ ਹੋਣ ਕਰਕੇ ਅਗਿਆਨ ਦਾ ਜਿਹੜਾ ਭਰਮ ਪਿਆ ਸੀ ਇਹ ਕੱਟਿਆ ਜਾਂਦਾ ਹੈ। ਨਾਨਕੇ ਕੋ ਨਜ਼ਰੀ ਆਇਆ ਜਾਂ ਦੇਖਾਂਦਾ ਸੋਏ, ਪਾਤਸ਼ਾਹ ਨੇ ਜਦੋਂ ਬ੍ਰਹਮ ਗਿਆਨ ਹੋ ਗਿਆ ਇੱਕ ਪਰਮਾਤਮਾ ਨਜ਼ਰ ਆਇਆ, ਗਿਆਨ ਵਿਰਾਗ ਦੀਆਂ ਅੱਖਾਂ ਨੂੰ ਦੇਖਿਆ, ਜਿੱਦਣ ਉਹ ਵੇਖ ਰਿਹਾ ਉਸੇ ਪਾਸੇ ਤਹਿ ਸੋਏ, ਉਹ ਪਰਮਾਤਮਾ ਹੀ ਹੈ। ਪੌੜੀ ਸੱਚਿਆ ਤਖਤ ਰਚਾਇਆ ਵੈਸਣ ਕੋ ਜਾਂ ਹੀ, ਸੱਚੇ ਨਿਰੰਕਾਰ ਨੇ ਇਹ ਸੰਸਾਰ ਤਖਤ ਨੂੰ ਰਚਾਇਆ ਬਣਾਇਆ, ਬੈਠਣ ਨੂੰ ਤਿੰਨਾਂ ਲੋਕਾਂ ਰੂਪੀ ਜਾਈ ਮੈਂ ਜਗ੍ਹਾ ਵੀ ਰਚੀਆਂ ਹੋਈਆਂ ਹਨ, ਸਭ ਕੁਛ ਆਪੇ ਆਪ ਹੈ ਗੁਰਸ਼ਬਦ ਸੁਣਾਈ, ਉਹ ਨਿਰੰਕਾਰ ਸਭ ਕੁਛ ਆਪੇ ਆਪ ਹੈ, ਸਤਿਗੁਰਾਂ ਨੇ ਸ਼ਬਦ ਦੁਆਰਾ ਇਹ ਗੱਲ ਸੁਣਾਈ ਹੈ, ਆਪੇ ਗੁਰੂ ਸਾਜੀਆਂ ਨੂੰ ਕਰ ਮਹਿਲ ਸਰਾਈ, ਉਹ ਨਿਰੰਕਾਰ ਆਪਣੀ ਕੁਦਰਤ ਦੀ ਸਿਰਜਣਾ ਕਰਕੇ ਮਹਿਲ ਬਕੰਠ ਲੋਕ ਸਰਾਈ ਮੈਨੇ ਪ੍ਰਿਥਵੀ ਲੋਕ ਮਹਿਲ जिन्हें मंदिर आसरामा उन्हें साजना किया है। चंद सूरज दुए चान ने पूरी बंट बनाई, दुनिया नू प्रकाश देने वास्ते चंद सूरज दीव्या दी ये किन्नी सुंदर पूरी बनावट उन बनाई हुई है। बिना तेल बत्ती ते किवें प्रकाश कर रहे, आपे वेख्या सुने आप गुर शब्द दी आई। वो आपे अपने वे जड़े सतगुरां देव द्वारा परमेश्वर नाम नूं त्यौंदे आ, वो ऐसा निश्चा करदे आ कि उन निरंकार आपे वेखदा है आपे सुन रहा है। बाबो सचे पातशाह तू सची नाई रहो, ये सचे पातशाह आप जी धन हो धन हो, ते आप जी दी नाई बड़ियाई भी सची है रहो। धन धन साहब श्री गुरु गोबिंद सिंह सचे पातशाह ने जड़ी ये संप्रदाई टकसाल चलाई है, वो गुरु महाराज के हुक्म मुताबक सीना बसीना जिमें महापुरुष को विचार चले आ रहे हैं। इस तोग नू हर पौड़ी दे पिछों पढ़न की मर्यादा चली आ रही है। इस नियम के पौड़ी जी पढ़नी है, क्योंकि श्री गुरु ग्रंथ साहब के अंदर कुल जी 22 वार हैं, होर किसी वार के रहाओ शब्द नहीं आता, केवल इको एक इस वार विच रहाओ शब्द है। रहाओ का अर्थ ये है बाहुआ सच्चे पातशाह तू सची नाई, ये तुक नू हर एक पौड़ी दे नाल बीजी जाना, राव दा मतलब बीजना हुंदा अथवा पढ़ी जाना। बहुत सारे ग्रंथ जिहड़े उन्हां च ये लिखिया है, ये तुक जिहड़ी है हर एक पौड़ी नाल पढ़नी है। हाँ जी, ते इस तरह अपने कान सिंह नाभे ने भी ये लिखिया है, ते जिहड़ा गुरु शब्द रत्नाकर महान कोश है 205 ते 337 सफे ते सारा देखिए। इस तरह श्रीमान पंडित सुते प्रकाश के प्रयामा 1105 सफे ते देख लो। फरीदकोट वाला जिहड़ा वड्डा टीका तीजी जिल्द 920 सफे पढ़ के देख लो। भाई साहब भाई वीर सिंह जी ने लिखे हुए बाणी ब्योरे 87 सफे नूं पढ़ के देखो। श्रीमान संत ग्यानी गुरबहिं पिंडरांवालिआं ने भी गुरबाणी पाठ दर्शन के 219 सफे ते लिखिआ है कि गुरु महाराज दी आग्या है कि बाबा सचे पातशाह तू सची नाई। ये जिहड़ी पंगती है हर पौड़ी दे नाल पिछों पढ़नी चाहीदी। ग्यानी नारायण सिंह ने 22 जिहड़ा टीका लिखिआ उच भी लिखिआ है 535 अंग ते भी जरूर पढ़ो। कई जड़े लोग है ये तुक का पाठ हर एक पौड़ी के अखीर च नहीं पढ़ते, वो गुरु साहब की आग्ञा ना मनन करके गुरु तो बेमुख है। क्योंकि मेरी पीर के मालिक छेवें पातशाह हुक्म है जिमें योधे वीरे की छे तुकी पौड़ी पढ़ी जाती है, इस तरह रामकली वार की पौड़ी दिड़िया छे तुक ये भी इस तरह पढ़निया चाहदियाँ। इस तरह श्रीमान 108 पूर्ण ब्रह्म ज्ञानी संत बाबा अमीर सिंह जी महाराज जी ने, जिन्होंने सारी उम्र श्री गुरु ग्रंथ साहिब संप्रदाय अर्थ पढ़ाए है, सारी उम्र गुरु लेखे लाई है और गुरु ग्रंथ साहिब दी 60 कथा संगतां नूं पढ़ाईआं महापुरखां नूं, वो हर समय जी यही कहिंदे सी कि भाई ये सीने बसीने जिहड़ी मर्यादा चली आ रही है गुरु महाराज का हुक्म है बाबा सचे पाए सची नाई, ये तुक जड़ी है इस बार सारिया पौड़ियों के नाल पढ़नी है, ता ही वो जी पौड़ी है वो पूरी होगी। इस वास्ते जड़ा ये पंक्ति पढ़ेगा वो गुरु माई खुशी प्रवान करेगा। संत गोविंद दास जी ने भी अपने प्रयाम 4 जल्द 376 अंग ते लिखा है, ये तुक जरूर पढ़नी चाहिए। हुण इस जगह ते कबीर साहब का सलोक रखण का मतलब यह है, गुरु साहब ने अपनी बाणी दे नाल भगतां दी बाणी नूं अभेदता दिखाई है। सलोक कबीर महदी करके घालिया आप पीसाए पीसाए। हुण इत्थे सतगुरु सचे पातशाह ਕਿਰਪਾ ਕਰਕੇ ਆਪੇ ਦੱਸ ਰਹੇ ਹੈ। ਕਿਉਂਕਿ ਮਹਾਰਾਜ ਨੇ ਅਭੇਦਤਾ ਬਖਸ਼ੀ ਹੈ। ਕਬੀਰ ਭਗਤ ਜੀ ਕਹਿ ਰਹੇ ਹੈ, ਮੈਂ ਆਪਣੇ ਆਪ ਨੂੰ ਔਰ ਜਾਂ ਜਗਿਆਸੂ ਨੇ ਆਪਣੇ ਆਪ ਨੂੰ ਮਹਿੰਦੀ ਨੂੰ ਜਦੋਂ ਬਰੀਕ ਕਰਕੇ ਪੀਸਿਆ, ਭਾਵ ਕਿ ਸਰੀਰ ਨੂੰ ਸੂਖਸ਼ਮ ਬੜਾ ਕਮਜ਼ੋਰ ਕਰ ਲਿਆ, ਅਤੇ ਸਾਧਨਾ ਰੂਪੀ ਚੱਕੀ 'ਚ ਪੀਸ ਪੀਸ ਕੇ ਪੰਜ ਧੂਣੀਆਂ ਤਪਣੀਆਂ ਜਲ ਧਾਰਾ ਸਾਰਨੀ ਜਗ ਅਤੇ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਸਥੂਲ ਸਾਧਨ ਹੈ, ਬਰਾਗ ਆ, ਵਿਵੇਕ ਆ, ਸੂਖਮ ਸਾਧਨ ਹੈ, ਇਹ ਆਪਣੇ ਆਪ ਨੂੰ ਕ੍ਰਿਸ਼ ਵੀ ਕਰ ਲਿਆ, ਕਮਜ਼ੋਰ ਕਰ ਲਿਆ। ਜਗਿਆਸੂ ਨੇ ਆਪਣੇ ਮਹਿੰਦੀ ਨੂੰ ਬਰੀਕ ਕਰ ਲਿਆ, ਸਰੀਰ ਨੂੰ ਸੂਖਮ ਕਮਜ਼ੋਰ ਕਰ ਲਿਆ, ਸਾਧਨ ਰੂਪੀ ਚੱਕੀ 'ਚ ਪੀਸ ਪੀਸ ਕੇ। ਹਾਂਜੀ, ਜਿਵੇਂ ਮਹਿੰਦੀ ਜਿੰਨੀ ਬਰੀਕ ਆ ਉਨੇ ਰੰਗ ਚੜਾਉਂਦੀ ਹੈ। ਤੈਸੇ ਬਾਦ ਨਾ ਪੁੱਛੀ ਆ ਕਬੂ ਨਾ ਲਾਈ ਪਾਏ, ਕਬੂ ਨਾ ਲਾਈ ਪਾਏ, ਉਸ ਨਿਰੰਕਾਰ ਨੇ ਸਰਗੁਣ ਸਰੂਪ ਧਾਰ ਕੇ ਮੇਰੇ ਪਾਸੋਂ ਕੋਈ ਗੱਲ ਨਹੀਂ ਪੁੱਛੀ, ਅਤੇ ਨਿਰਗੁਣ ਬ੍ਰਹਮ ਹੋ ਕੇ ਵੀ ਆਪਣੇ ਵਿੱਚ ਨਹੀਂ ਪਾ ਲਿਆ, ਭਾਵ ਆਪਣੇ 'ਚ ਭੇਦ ਨਹੀਂ ਕੀਤਾ। ਕਬੀਰ ਸਾਹਿਬ ਜੀ ਦਾ ਇਹ ਸਲੋਕ ਸੁਣ ਕੇ ਧੰਨ ਧੰਨ ਗੁਰੂ ਅਰਜਨ ਸਾਹਿਬ ਦੇ ਚਰਨ ਗੁਰਸਿੱਖਾਂ ਨੇ ਬੇਨਤੀ ਕੀਤੀ। ਇਹ ਕਥਨ ਵਿੱਚ ਸਾਧਨਾ ਦੀ ਜਿਹੜੀ ਨਿਸਫਲਤਾ ਪ੍ਰਤੀਤ ਹੋ ਰਹੀ ਹੈ, ਕੀ ਸਾਧਨ ਨਹੀਂ ਕਰਨੇ ਚਾਹੀਦੇ, ਅਤੇ ਪਾਤਸ਼ਾਹ ਆਪ ਕਿਰਪਾ ਕਰਕੇ ਦੱਸਦੇ ਹੈ ਕਿ ਸਾਡੇ ਸਤਿਗੁਰਾਂ ਨੇ ਇਸ ਤਰ੍ਹਾਂ ਬਚਨ ਕਹੇ ਹਨ। ਮਹਲਾ ਤੀਜਾ, ਨਾਨਕ ਮਹਿਦੀ ਕਰਕੇ ਰੱਖਿਆ ਸੋ ਸੋ ਨਦਰ ਕਰੇ, ਆਪੇ ਪੀਸੇ ਆਪੇ ਕਸੈ ਆਪੇ ਹੀ ਲਾਏ ਲੇ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ, ਜਿਹਨਾਂ ਗੁਰੂ ਪਿਆਰਿਆਂ ਨੂੰ ਸਾਧਨ ਕਰਕੇ ਆਪਣੇ ਆਪ ਨੂੰ ਮਹਿੰਦੀ ਮੰਗ ਬਰੀਕ ਸੂਖਸ਼ਮ ਕਰ ਲਿਆ ਔਰ ਸਾਧਨ ਕਰ ਸਰੀਰ ਨੂੰ ਸੂਖਮ ਕੀਤਾ, ਉਹਨਾਂ ਗੁਰਮੁਖੋਂ ਤੇ ਉਹ ਨਿਰੰਕਾਰ ਪਰਮਾਤਮਾ ਜੋੜ ਮਿਹਰ ਕਰਦਾ ਹੈ। ਸੋ ਨਜ਼ਰ ਕਰੇ, ਮਿਹਰ ਦੀ ਨਜ਼ਰ ਕਰਦਾ ਹੈ। ਜਿਹੜੇ ਜਪ ਤਪ ਸਤਿਗੁਰਾਂ ਦੀ ਸੇਵਾ ਇਹ ਸਥੂਲ ਸਾਧਨ ਕਰਕੇ ਆਪਣੇ ਉਹਨੂੰ ਪੀਸੇ, ਭਾਵੇਂ ਆਪਣੇ ਅੰਦਰੋਂ ਹੰਕਾਰ ਦੂਰ ਕਰ ਦੇਵੇ, ਬਰਾਗ ਬੇਖੱਟ ਸੰਤੀ ਮੋਕਸ਼ ਸ਼ਾਹ ਆਦਿਕ ਇਹ ਸੂਖਮ ਸਾਧਨਾਂ ਨੂੰ ਕਰਕੇ ਆਪਣੇ ਉਹਨੂੰ ਘਸਾਵੇ, ਇਹਦਾ ਮਤਲਬ ਇੰਦਰੀਆਂ ਦਾ ਦਮਨ ਕਰੇ, ਉਹ ਫਿਰ ਜਿਹੜਾ ਮਾਲਕ ਪਰਮੇਸ਼ਰ ਹੈ ਇਹਨੂੰ ਆਪਣੇ ਨਾਲ ਲਾ ਲੈਂਦਾ, ਭਾਵ ਆਪਣੇ ਵਿੱਚੋਂ ਭੇਦ ਕਰ ਲੈਂਦਾ ਹੈ। ਇਹੋ ਪਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ। ਸਾਰੇ ਸਾਧਨਾਂ ਦੀ ਸਫਲਤਾ ਜਿਹੜੀ ਹੈ ਉਹ ਨਿਰੰਕਾਰ ਦੇ ਪਿਆਰ ਕਰਕੇ ਹੁੰਦੀ ਹੈ, ਲੇਕਿਨ ਇਹ ਪ੍ਰੇਮ ਰੂਪੀ ਪਿਆਲਾ ਖਸਮ ਮਾਲਕ ਦਾ ਜਿਹਨੂੰ ਦੇਣਾ ਚਾਹੁੰਦਾ ਅਤੇ ਦੈ ਦੇ ਉਸੇ ਨੂੰ ਦੇ ਦਿੰਦਾ, ਭਾਵ ਕਿ ਇਹ ਸਾਧਨਾ ਜਿੰਨੀ ਸਫਲਤਾ ਨਹੀਂ ਹੋ ਸਕਦੀ, ਪਰ ਗੁਰੂ ਤੋਂ ਬਗੈਰ ਜਿਹੜੇ ਪਖੰਡ ਪੂਰਵਕ ਜਾਂ ਹੰਕਾਰ ਦੇ ਨਾਲ ਸਾਧਨ ਕੀਤੇ ਹੈ ਉਹਨਾਂ ਵਿੱਚ ਨਿਸਫਲਤਾ, ਅਤੇ ਜਿਹੜੇ ਗੁਰੂ ਦੇ ਹੁਕਮ 'ਚ ਸਾਧਨ ਕੀਤੇ ਜਾਂਦੇ ਹੈ ਮਹਾਰਾਜ ਬਖਸ਼ਿਸ਼ ਕਰਦੇ ਹਨ। ਪੌੜੀ ਵੇਖੀ ਸ੍ਰਿਸ਼ਟ ਉਪਾਈਆਂ ਨੂੰ ਸਭ ਹੁਕਮ ਆਵੈ ਜਾਏ ਸਮਾਹੀ, ਨਿਰੰਕਾਰ ਆਪੇ ਵੇਖੀ ਮੈਨੇ ਭਿੰਨ ਭਿੰਨ ਵੱਖੋ ਵੱਖਰੀ ਹੈ ਕਈ ਤਰ੍ਹਾਂ ਦੀ ਦੁਨੀਆ ਪੈਦਾ ਕੀਤੀ ਹੈ, ਤੇਰੇ ਹੁਕਮ 'ਚ ਆਵੇ ਜਾਏ ਜੰਮਦੀ ਹੈ ਮਰਦੀ ਹੈ, ਅਤੇ ਜਦੋਂ ਮਹਾਂ ਪਰਲੋ ਦਾ ਕਾਲ ਆ ਉਹ ਤੇਰੇ 'ਚ ਫਿਰ ਅਭੇਦ ਹੋ ਜਾਂਦੀ, ਤੇਰੀ ਮਾਇਆ 'ਚ ਲੀਨ ਹੋ ਜਾਂਦੀ, ਆਪੇ ਵੇਖ ਵੇਖਦਾ ਦੂਜਾ ਕੋ ਨਾਹੀਂ। ਇਹ ਨਿਰੰਕਾਰ ਇਹ ਸੰਸਾਰ ਨੂੰ ਤੂੰ ਆਪੇ ਵੇਖ ਕੇ ਖੁਸ਼ ਹੋ ਰਿਹਾ, ਵਿਕਸਦਾ ਮੈਨੂੰ ਖੁਸ਼ ਹੋ ਰਿਹਾ, ਆਪ ਜੀ ਤੋਂ ਬਿਨਾਂ ਦੂਜਾ ਤਾਂ ਹੋਰ ਕੋਈ ਹੋਰ ਹੈ ਹੀ ਨਹੀਂ, ਜੋ ਭਾਵੈ ਤਿਉ ਰੱਖ ਤੂੰ ਗੁਰਸਬਦ ਬਜਾਹੀ, ਜਿਵੇਂ ਸੱਚੇ ਪਾਤਸ਼ਾਹ ਮੈਨੂੰ ਪਾਉਂਦਾ ਮਨਜ਼ੂਰ ਆ, ਉਸੇ ਤਰ੍ਹਾਂ ਉਪਦੇਸ਼ ਦੇ ਕੇ ਸਾਡੀ ਸੁਰਤ ਨੂੰ ਤੁਸੀਂ ਬਜਾ ਕੇ ਸਮਝਾ ਕੇ ਰੱਖਦੇ ਹੋ, ਜਿਵੇਂ ਆਪ ਜੀ ਨੂੰ ਪਾਉਂਦਾ ਹੈ ਉਵੇਂ ਰੱਖਦੇ ਹਾਂ। ਸਤਿਗੁਰੂ ਨੇ ਉਪਦੇਸ਼ ਦੇ ਕੇ ਇਹ ਗੱਲ ਸਮਝਾਈ ਹੈ। ਸਭਨਾ ਤੇਰਾ ਜ਼ੋਰ ਹੈ, ਜੋ ਪਾਵੈ ਤੇ ਵਿਚਲਾਹੀ। ਇਹਨਾਂ ਕਰ ਸਾਰਿਆਂ ਨੂੰ ਤੇਰਾ ਜ਼ੋਰ ਬਲ ਇਹ ਸ਼ਕਤੀ ਦਿੱਤੀ ਹੈ। ਜਿਵੇਂ ਆਪ ਜੀ ਨੂੰ ਪਾਉਂਦਾ ਤਿਵੇਂ ਤੂੰ ਜੀਵਾਂ ਨੂੰ ਚਲਾ ਰਿਹਾ ਹੈ। ਤੁਧ ਜਿਵੜ ਮੈਂ ਨਾਹੀਂ ਕੋ ਕੇ ਸਾਖ ਸੁਣਾਈ। ਹੇ ਪਾਤਸ਼ਾਹ, ਦਾਸ ਨੂੰ ਤਾਂ ਤੇਰੇ ਬਰਾਬਰ ਕੋਈ ਪ੍ਰਤੀਤ ਹੋਏ ਨਹੀਂ ਰਿਹਾ। ਇਸ ਵਤੀ ਆਪਣਾ ਦੁੱਖ ਕਿਹਨੂੰ ਕਹਿ ਕੇ ਸੁਣਾਵਾਂ। ਬਾਬਾ ਸੱਚੇ ਪਾਤਸ਼ਾਹ, ਤੂੰ ਸੱਚੀ ਨਹੀਂ ਹੈ ਸੱਚੇ ਪਾਤਸ਼ਾਹ। ਆਪ ਜੀ ਧੰਨ ਹੋ, ਧੰਨ ਹੋ। ਆਪ ਜੀ ਦੀ ਜਿਹੜੀ ਵਡਿਆਈ ਹੈ ਉਹ ਵੀ ਸੱਚੀ ਹੈ। ਸਲੋਕ ਮਹਲਾ ਤੀਜਾ। ਭਰਮ ਭੁਲਾਈ ਸਭ ਜਗ ਫਿਰੀ, ਫਾਵੀ ਹੋਈ ਭਾਰ, ਭਾਰਾਂ 'ਚ ਪੁੱਲੀ ਹੋਈ ਪਾਤਸ਼ਾਹ ਮੇਰੀ ਬੁੱਧੀ ਸਾਰੇ ਸੰਸਾਰ 'ਚ ਫਿਰੀ ਆ ਘੁੰਮੀ ਹੈ, ਔਰ ਭਾਲਦਿਆਂ ਹੋਇਆਂ ਫਾਵੀ ਛਿੱਥੀ ਹੋ ਗਈ ਹੈ, ਦੁਖੀ ਹੋ ਕੇ ਥੱਕ ਟੁੱਟ ਗਈ ਹੈ। ਸੋ ਸੋ ਸਾਂਤਨਾ ਦੇਵੀ ਕਿਆ ਚੱਲਿਆ ਤੇਰੇ ਨਾਲ, ਪਰ ਕੀ ਕੀਤਾ ਜਾਏ, ਉਹ ਸਭ ਮਾਲਕ ਸ਼ਾਂਤੀ ਨਹੀਂ ਦਿੰਦਾ। ਇਸ ਵਾਸਤੇ ਉਹਦੇ ਨਾਲ ਕੀ ਜੋੜ ਚੱਲ ਸਕਦਾ ਹੈ, ਬੇਨਤੀ ਕਰ ਸਕਦੇ ਹਾਂ। ਉਹਦੇ ਨਾਲ ਕੋਈ ਜ਼ੋਰ ਤਾਂ ਚੱਲਦਾ ਹੀ ਨਹੀਂ ਹੈ, ਕੋਈ ਜ਼ੋਰ ਨਹੀਂ ਚੱਲਦਾ ਉਹਦੇ ਨਾਲ। ਗੁਰਪ੍ਰਸਾਦੀ ਹਰ ਧਿਆਈ ਹੈ, ਅੰਤਰ ਰੱਖੀ ਹੈ ਅਵਤਾਰ। ਇਸ ਵਾਸਤੇ ਸਤਿਗੁਰ ਨੇ ਕਿਰਪਾ ਨਾਲ ਨਿਰੰਕਾਰ ਨੂੰ ਧਿਆਉਣਾ ਕਰੀਏ, ਫਿਰ ਉਹਦੇ ਅੰਦਰ ਉਹਦੇ ਪਿਆਰ ਨੂੰ ਧਾਰ ਕੇ ਰੱਖੀਏ। ਨਿਰੰਕਾਰ ਦੇ ਧਿਆਉਣ ਵਾਲੇ ਜਿਹੜੇ ਪ੍ਰਸਾਦੀ ਕਿਰਪਾਲੂ ਕੌਣ, ਸਤਿਗੁਰੂ, ਉਹਨਾਂ ਦੇ ਦੁਆਰਾ ਸਿੱਖਿਆ ਲੈ ਕੇ ਹਿਰਦੇ 'ਚ ਪਰਮਾਤਮਾ ਨੂੰ ਧਾਰ ਕੇ ਰੱਖੋ, ਪਰਮੇਸ਼ਰ ਦੇ ਪਿਆਰ ਨੂੰ ਹਮੇਸ਼ਾ ਧਾਰੀ ਰੱਖੋ। ਨਾਨਕ ਘਰ ਬੈਠਿਆਂ ਸੌ ਪਾਇਆ, ਜਾਂ ਕਿਰਪਾ ਕੀਤੀ ਕਰਤਾਰ। 948 ਅੰਗ 'ਤੇ ਕਿਰਪਾ ਕਰਦੇ ਜਦੋਂ ਕਰਤਾਰ ਨੇ ਸਤਿਗੁਰਾਂ ਨੂੰ ਕਿਰਪਾ ਮਿਹਰ ਦੀ ਨਜ਼ਰ ਕੀਤੀ, ਫਿਰ ਸਤਸੰਗ ਰੂਪ ਘਰ 'ਚ ਬੈਠਿਆਂ ਸੌ ਜਨਮ ਮਾਲਕ ਸੀ ਉਹਨੂੰ ਪਾ ਲਿਆ ਹੈ। ਮਹਲਾ ਤੀਜਾ। ਧੰਦਾ ਤਾਵਤ ਦਿਨ ਗਿਆ ਰਹਿਣ ਵਿਹਾਈ ਸੋਏ, ਧੰਦਿਆਂ ਹੀ ਤਾਵਤ ਦੌੜਦਿਆਂ ਭੱਜਦਿਆਂ ਨੱਸਦਿਆਂ ਹਾਂਜੀ ਸਮਾਂ ਬੀਤ ਗਿਆ, ਰਾਤ ਵੀ ਸੁੱਤਿਆਂ ਨਹੀਂ, ਇਸ ਤਰ੍ਹਾਂ ਗਵਾ ਦਿੱਤੀ ਹੈ। ਸੋਏ ਮੈਨੂੰ ਸੌ ਕੇ ਕੂੜ ਬੋਲ ਵੇਖਾਇਆ, ਮਨਮੁੱਖ ਚੱਲਿਆ ਰੋਏ, ਝੂਠ ਬੋਲ ਬੋਲ ਕੇ ਮਾਇਆ ਪ੍ਰਾਪਤੀ ਲਈ ਬੇਸ਼ਾਂ ਰੂਪੀ ਜ਼ਹਿਰ ਨੂੰ ਖਾ ਰਿਹਾ। ਇਸ ਲਈ ਅੰਤ ਨੂੰ ਇਹ ਜਿਹੜੇ ਮਨਮੁੱਖ ਆ ਉਹ ਰੋਂਦੇ ਹੋਏ ਪਰਲੋਕ ਵਿੱਚ ਚਲੇ ਜਾਂਦੇ ਹਨ। ਸਿਰੇ ਉੱਪਰ ਜੰਮ ਡਾਂਡਾ, ਦੂਜਾ ਪਾਏ ਪਤ ਖੋਏ, ਉਹਨਾਂ ਦੇ ਇਸ 'ਤੇ ਜੰਮ ਦਾ ਡੰਡਾ ਵੱਜ ਰਿਹਾ। ਦੁਵੈਸ਼ ਕਰਕੇ ਇਹਨਾਂ ਆਪਣੀ ਜਿਹੜੀ ਇੱਜ਼ਤ ਸੀ ਉਹਨੂੰ ਖੋ ਲਿਆ, ਨਾਸ ਕਰ ਲਿਆ ਹੈ। ਉਹ ਗਵਾ ਲਈ ਇੱਜ਼ਤ, ਹਰ ਨਾਮ ਕਦੇ ਇਹਨਾਂ ਚੇਤੇ ਫਿਰਾ ਬਣ ਜਾਣਾ ਹੋਈ। ਪਰਮਾਤਮਾ ਦੇ ਨਾਮ ਨੂੰ ਕਦੇ ਚੇਤੇ ਨਹੀਂ ਕੀਤਾ, ਇਸ ਵਾਸਤੇ ਉਹਨਾਂ ਦਾ ਮੁੜ ਕੱਢ ਕੇ ਆਉਣਾ ਜਾਣਾ ਜੰਮਣ ਮਰਨ ਬਣਿਆ ਰਹਿੰਦਾ ਹੈ। ਗੁਰਪ੍ਰਸਾਦੀ ਹਰ ਮਨ ਵਸਿਆ, ਜੰਮ ਡੰਡ ਨਾ ਲੱਗ ਗਿਆ ਕੋਈ। ਸਤਿਗੁਰੂ ਕਿਰਪਾ ਨਾਲ ਪਰਮੇਸ਼ਰ ਨਾਮ ਮਨ 'ਚ ਵੱਸ ਜਾਏ, ਫਿਰ ਕੋਈ ਦੁੱਖ ਜਮਾਂ ਦਾ ਡੰਡਾ, ਰਿਖ ਡੰਡ, ਦੇਵ ਡੰਡ, ਪਿੱਤਰ ਡੰਡ, ਰਾਜ ਡੰਡ, ਕੋਈ ਡੰਡ ਨਹੀਂ ਲੱਗਦਾ ਹੈ। ਨਾਨਕ ਸਹਿਜੇ ਮਿਲ ਰਿਹਾ ਹੈ, ਕਰਮ ਪ੍ਰਾਪਤ ਹੋਏ। ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਸਤਿਗੁਰਾਂ ਦੀ ਕਰਮ ਕਿਰਪਾ ਨਾਲ ਨਿਸ਼ਕਾਮ ਕਰਨੇ ਜਾਂ ਨਾਮ ਜਪਣ ਰੂਪੇ ਜਿਹੜੇ ਪਵਿੱਤਰ ਕਰਮ ਪ੍ਰਾਪਤ ਹੁੰਦੇ ਆ, ਉਹ ਗੁਣ ਫਿਰ ਸਹਿਜੇ ਸੁਭਾਵਕ ਪਰਮਾਤਮਾ ਨਾਲ ਮਿਲ ਕੇ ਰਹਿੰਦੇ ਆ। ਸਹਿਜੇ ਕੀ ਗਿਆਨ ਵਿੱਚ ਮਿਲੇ ਰਹਿੰਦੇ ਆ, ਉਹਨਾਂ ਨੂੰ ਕਰਮ ਕਿਰਪਾਲੂ ਨਿਰੰਕਾਰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਪੌੜੀ ਇੱਕ ਆਪਣੀ ਸਿਫਤੀ ਲਾਇ ਉਹਨਾਂ ਦੇ ਸਤਿਗੁਰ ਮੱਤੀ, ਇੱਕ ਉਹਨਾਂ ਨੂੰ ਗੁਰੂ ਮਹਾਰਾਜ ਨੇ ਮੱਤੀ ਸਿੱਖਿਆ ਦੇ ਕੇ ਆਪਣੀ ਸਿਫਤ ਵਡਿਆਈ ਕਰਨ ਵਿੱਚ ਲਾਇਆ ਹੋਇਆ ਹੈ। ਇੱਕ ਉਹਨਾਂ ਨੂੰ ਨਾਉ ਬਖਸ਼ਿਓਨ ਅਸਥਿਰ ਹਰਸਤੀ, ਇਸ ਤਤਰੂਪੀ ਨਿਰੰਕਾਰ ਜਿਹੜਾ ਸਤਵਾਦੀ ਹੈ, ਸਤੀ ਮੈਨੇ ਇੱਕ ਉਹਨਾਂ ਨੂੰ ਉਹਨੇ ਆਪਣਾ ਨਾਮ ਬਖਸ਼ਿਆ ਆ। ਪੌਣ ਪਾਣੀ ਬਸੰਤਰ ਹੁਕਮ ਕਰੇ ਭਗਤੀ, ਪੌਣ ਪਾਣੀ ਬਸੰਤਰ ਇਹ ਆਗਾਦਕ ਪੰਜੇ ਜਿਹੜੇ ਤਾਤਿਆ ਉਹਦੇ ਹੁਕਮ ਵਿੱਚ ਉਹਦੀ ਭਗਤੀ ਕਰ ਰਹੇ ਹਨ। ਇਹਨਾਂ ਨੂੰ ਪਾਓ ਅਗਲਾ ਪੂਰੀ ਬਣ ਤੋਂ ਬਣਤੀ, ਇਹਨਾਂ ਸਾਰਿਆਂ ਨੂੰ ਅਗਲਾ ਪਾਓ ਬਹੁਤ ਕਰਕੇ ਪਰਮਾਤਮਾ ਨੇ ਸੰਸਾਰ ਰੂਪੀ ਪੂਰੀ ਬਣਤ ਬਣਤੀ, ਇਹ ਪੂਰੀ ਬਣਾਵਟ ਬਣਾਈ ਹੋਈ ਹੈ। ਸਭ ਇੱਕੋ ਹੁਕਮ ਵਰਤਦਾ ਮੰਨਿਆ ਸੁਖ ਪਾਈ, ਸਾਰਿਆਂ ਦੇ ਸਿਰ ਦੇ ਉੱਤੇ ਇੱਕ ਨਿਰੰਕਾਰ ਦਾ ਹੁਕਮ ਵਰਤ ਰਿਹਾ, ਉਹਦੇ ਹੁਕਮ ਦੇ ਮੰਨਣ 'ਚ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਬਾਹਵਾ ਸੱਚੇ ਪਾਤਸ਼ਾਹ, ਤੂੰ ਸੱਚੀ ਨਹੀਂ ਹੈ ਸੱਚੇ ਪਾਤਸ਼ਾਹ। ਆਪ ਧੰਨ ਹੋ, ਧੰਨ ਹੋ, ਤੁਹਾਡੀ ਵਡਿਆਈ ਵੀ ਸੱਚੀ ਹੈ। ਸਲੋਕ ਕਬੀਰ ਕਸੌਟੀ ਰਾਮ ਕੀ ਝੂਠਾ ਟਿਕਣਾ ਕੋਈ। ਭਾਗ ਜੀ ਕਹਿੰਦੇ ਜਿਹੜੀ ਪਰਮੇਸ਼ੁਰ ਦੀ ਭਗਤੀ ਔਰ ਜਾਂ ਤਤਿਕਸ਼ਾ ਰੂਪੀ ਕਸੌਟੀ ਹੈ, ਉਹਦੇ 'ਤੇ ਕੋਈ ਝੂਠੇ ਪੁਰਖ ਜਿਹੜੇ ਉਹ ਨਹੀਂ ਟਿਕ ਸਕਦੇ। ਆਰਾਮ ਕਸੌਟੀ ਸੋ ਸਹਿ ਜੋ ਮਰਜੀ ਵਾਹ, ਇਹ ਰਾਮ ਭਗਤੀ ਦੀ ਕਸੌਟੀ ਨੂੰ ਉਹ ਗੁਰਮੁਖ ਸਹਾਰਦਾ ਜਿਹੜਾ ਗੁਰ ਮਰਜੀ ਵੜਾਉਂਦਾ, ਜੀਵਤ ਪਾਹੰਕਾਰ ਤੋਂ ਮਰ ਜਾਂਦਾ। ਜਿਵੇਂ ਧੰਨ ਧੰਨ ਬਾਬਾ ਮੰਝ ਸਾਹਿਬ ਜੀ ਨੇ ਕਿੰਨੀ ਮਹਾਰਾਜ ਨੂੰ ਕਸੌਟੀ ਲਾਈ, ਲੰਗਰ 'ਚ ਭੋਜਨ ਵੀ ਬੰਦ ਕਰਤਾ, ਫਿਰ ਧੋਣ ਪੀਲਣ ਉਹ ਵੀ ਬੰਦ ਕਰਤਾ, ਫਿਰ ਜੂਠੇ ਟੁਕੜੇ ਉਹ ਵੀ ਬੰਦ ਕਰਤੇ, ਫਿਰ ਕਿਸ ਤਰ੍ਹਾਂ ਬਾਲਣ ਕੱਟਣਾ, ਲੰਗਰ 'ਚ ਲਿਆਉਣਾ, ਇੱਕ ਭਰਾ ਵੇਚ ਕੇ ਗੁਜ਼ਾਰਾ ਕਰਨਾ, ਫਿਰ ਕਿਸ ਤਰ੍ਹਾਂ ਹੁਕਮਨਾਮੇ ਭੇਜੇ, ਵੀ ਪਹਿਲਾਂ ਭੇਟਾ ਦੇਵੇ ਫਿਰ ਹੁਕਮਨਾਮੇ ਦਰਸ਼ਨ, ਉਹ ਵੀ ਉਹਨਾਂ ਨੇ ਕਿਸ ਤਰ੍ਹਾਂ ਕਸੋਟੀਆਂ ਚੱਲੀਆਂ। ਫਿਰ ਬਾਹਰ ਲਾਇਆ ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ ਮੰਝ ਗੁਰੂ ਕਾ ਬੋਸਾ ਜਗ ਲੰਘਣਹਾਰਾ। ਮਹੱਲਾ ਤੀਜਾ, ਕਿਉਂ ਕਰ ਇਹ ਮਨ ਮਾਰੀ ਹੈ, ਕਿਉਂ ਕਰ ਮ੍ਰਿਤਕ ਹੋਏ, ਕਹਿਆ ਸਾਵਧਨ ਮਨੀ ਹੁਣ ਮੈਂ ਛੱਡਿਆ ਨਾ ਕੋਏ। ਅਨਵੇ ਅੱਖਰਾਂ ਦੀ ਵਿਚਾਰ ਇਹਦੇ ਧਿਆਨ ਰੱਖਣਾ, ਇਹ ਜੀਵ ਆਪਣੇ ਮਨ ਨੂੰ ਕਿਸ ਹੈ ਢੰਗ ਕਰਕੇ ਮਾਰ ਸਕਦਾ ਅਥਵਾ ਨਹੀਂ ਮਾਰ ਸਕਦਾ, ਕਿਉਂਕਿ ਕਿਹਾ ਸਾਵਧਨ ਇਹ ਗੁਰਾਂ ਦਾ ਕਿਹਾ ਜਿਹੜਾ ਸ਼ਬਦ ਉਪਦੇਸ਼ ਉਹਨੂੰ ਨਹੀਂ ਮੰਨਦਾ। ਕਿਉਂ ਕਰ ਮ੍ਰਿਤਕ ਹੋਏ, ਮਨ ਦੇ ਮਰ ਜਾਣ ਤੋਂ ਬਾਅਦ ਜਿਹੜਾ ਆਨੰਦ ਪ੍ਰਾਪਤ ਹੁੰਦਾ, ਪਾਤਸ਼ਾਹ ਕਹਿੰਦੇ ਇਸ ਨੂੰ ਕਿਉਂ ਕਰ, ਕਿਹੜੇ ਤਰੀਕੇ ਨਾਲ ਪ੍ਰਾਪਤ ਹੁੰਦਾ ਹੈ ਅਥਵਾ ਨਹੀਂ ਹੁੰਦਾ। ਹੁਣ ਮੈਂ ਛੱਡਿਆ ਨਾ ਕੋਈ, ਕਿਉਂਕਿ ਹਮਤਾ ਮਮਤਾ ਨੂੰ ਕੋਈ ਛੱਡਦਾ ਹੀ ਨਹੀਂ, ਜੇ ਤਾਂ ਹਮਤਾ ਮਮਤਾ ਛੱਡੇ ਫਿਰ ਆਨੰਦ ਪ੍ਰਾਪਤ ਹੋਏ। ਮਨ ਨੂੰ ਕਿਸ ਤਰੀਕੇ ਨਾਲ ਮਾਰਨਾ ਚਾਹੀਏ, ਕਹਿੰਦੇ ਮਨ ਦੇ ਹਾਂਜੀ ਮ੍ਰਿਤਕ ਹੋਣ ਦਾ ਜਿਹੜਾ ਜੀਵਨ ਮੁਕਤ ਰੂਪ ਆਨੰਦ ਹੈ ਉਹ ਕਿਸ ਢੰਗ ਦੇ ਨਾਲ ਪ੍ਰਾਪਤ ਹੁੰਦਾ ਹੈ। ਪਾਤਸ਼ਾਹ ਕਹਿੰਦੇ ਜੀਵ ਸਤਿਗੁਰਾਂ ਦੇ ਕਹੇ ਉਪਦੇਸ਼ ਨੂੰ ਮੰਨਦਾ ਨਹੀਂ ਅਤੇ ਨਾ ਹੰਗਤਾ ਮੰਗਤਾ ਨੂੰ ਛੱਡ ਰਿਹਾ, ਇਸ ਵਾਸਤੇ ਨਾ ਮਨ ਮਰਦਾ ਨਾ ਜੀਵਨ ਮੁਕਤ ਦਾ ਆਨੰਦ ਪ੍ਰਾਪਤ ਹੁੰਦਾ। ਜੀਵਨ ਮੁਕਤੀ ਆਨੰਦ ਕਿਵੇਂ ਮਿਲੇ, ਕਿਵੇਂ ਪ੍ਰਾਪਤ ਹੋਵੇ, ਪਾਤਸ਼ਾਹ ਕਿਰਪਾ ਕਰਦੇ ਹਨ। ਗੁਰ ਪ੍ਰਸਾਦੀ ਹੁਣ ਮੈਂ ਛੁੱਟਿਆ ਜੀਵਨ ਮੁਕਸੋ ਹੋਏ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾ ਇਹ ਹੰਗਤਾ ਮਮਤਾ ਇਹ ਛੁੱਟ ਜਾਏ ਤਾਂ ਉਹ ਗੁਰਮ ਪਿਆਰਾ ਜੀਵਨ ਰੂਪ ਹੋ ਜਾਂਦਾ, ਜੀਵਨ ਮੁਕਤ ਹੋ ਜਾਂਦਾ ਹੈ। ਨਾਨਕ ਜਿਸ ਨੂੰ ਬਖਸ਼ੇ ਤਿਸ ਮਿਲਿਆ ਤਿਸ ਵਿਘਨ ਨਾ ਲੱਗਿਆ। ਪਾਤਸ਼ਾਹ ਦੀ ਇਹਨੂੰ ਨਿਰੰਕਾਰ ਬਖਸ਼ਦਾ, ਉਹਨੂੰ ਪੂਰੇ ਗੁਰਾਂ ਦੀ ਕਿਰਪਾ ਬਖਸ਼ਿਸ਼ ਮਿਲਦੀ ਹੈ, ਉਹਨੂੰ ਫਿਰ ਕਿਸੇ ਤਰ੍ਹਾਂ ਦਾ ਕਿਸੇ ਕਾਰਜ ਕੋਈ ਵਿਘਨ ਵਗੈਰਾ ਨਹੀਂ ਲੱਗਦਾ ਹੈ। ਮਹੱਲਾ ਤੀਜਾ, ਜੀਵਤ ਮਰਨਾ ਸਭ ਕੁਝ ਹੈ, ਜੀਵਨ ਮੁਕਤ ਕਿਉਂ ਹੋਏ। ਜੀਵਤ ਭਾਦੋਂ ਮਰਨਾ ਦਾ ਸਾਰੇ ਕੋਈ ਕਹਿ ਰਹੇ ਹੈ, ਲੇਕਿਨ ਜੀਵਨ ਦੀ ਜਿਹੜੀ ਹੰਗਤਾ ਤੋਂ ਕਿਵੇਂ ਮੁਕਤ ਹੋ ਸਕਦਾ। ਪਾਤਸ਼ਾਹ ਕਹਿੰਦੇ ਭੈ ਕਾ ਸੰਜਮ ਜੇ ਕਰਿਆ ਦਾਰੂ ਪਾਓ ਲਾ ਏ। ਕਹਿੰਦੇ ਨਿਰੰਕਾਰ ਦਾ ਡਰ ਭੈ ਰੂਪੀ ਸੰਜਮ ਇਹ ਪੱਥ ਰੱਖੇ, ਭਾਓ ਪਿਆਰ ਅਤੇ ਗਿਆਨ ਹਾਂਜੀ ਰੂਪ ਜਿਹੜੀ ਦਾਰੂ ਆ ਇਹ ਲਾ ਲਵੇ, ਫਿਰ ਇਹ ਕਹਿੰਦੇ ਜੀਵਨ ਮੁਕਤ ਹੋ ਸਕਦਾ ਹੈ। ਅੰਦਨ ਗੁਣ ਗਾਵਿਆ ਸੁਖ ਸਹਿਜੇ ਬਿਖ ਭਵ ਜਲ ਨਾਮ ਤਰੇ, ਦੇ ਨਾਲ ਨਿਰੰਕਾਰ ਦੇ ਗੁਣ ਗਾਵੇ ਫਿਰ ਸਹਿਜ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਨਾਮੀ ਦੇ ਨਾਮ ਨੂੰ ਜਪ ਕੇ ਇਹ ਜਿਹੜਾ ਬਿਖ ਜ਼ਹਿਰ ਰੂਪੀ ਸੰਸਾਰ ਸਮੁੰਦਰੀ ਤੋਂ ਤਰ ਜਾਈਦਾ ਹੈ। ਨਾਨਕ ਗੁਰਮੁਖ ਪਾਈ ਜਾ ਜਾ ਕੋ ਨਜ਼ਰ ਕਰੇ। ਪਾਤਸ਼ਾਹ ਨੇ ਇਹਨਾਂ 'ਤੇ ਉਹ ਮਿਹਰ ਕਰਦਾ, ਮਿਹਰ ਦੀ ਨਜ਼ਰ ਉਹ ਗੁਰਮੁਖ ਸਤਿਗੁਰਾਂ ਦੁਆਰਾ ਨਾਮ ਨੂੰ ਚੇਤੇ ਕਰਨ ਨੂੰ ਪਾਉਂਦੇ ਹਨ, ਨਾਮ ਦਾ ਚਿੰਤਨ ਕਰਦੇ ਹਰ ਵੇਲੇ ਪੌੜੀ। ਦੂਜਾ ਭਾਵ ਰਚਾਇਣ ਤ੍ਰੈ ਗੁਣ ਵਰਤਾਰਾ, ਇਹ ਦਵੈਸ਼ ਰੂਪ ਸੰਸਾਰ ਪੈਦਾ ਕੀਤਾ ਔਰ ਉਹਦਾ ਤਿੰਨਾਂ ਗੁਣਾਂ ਵਿੱਚ ਹੀ ਵਰਤਾਰਾ ਹੋ ਰਿਹਾ ਹੈ। ਬ੍ਰਹਮਾ ਵਿਸ਼ਨੂੰ ਮਹੇਸ਼ ਉਪਾਇਨ ਹੁਕਮ ਕਮਾਵਨਕਾਰਾ, ਤਿੰਨਾਂ ਗੁਣਾਂ ਤੋਂ ਬ੍ਰਹਮਾ ਵਿਸ਼ਨੂੰ ਸ਼ਿਵ, ਇਹ ਰੂਪ ਤਿੰਨੇ ਦੇਵਤੇ ਉਹਨੇ ਪੈਦਾ ਕੀਤੇ ਹੈ ਅਤੇ ਆਪ ਜੀ ਦੇ ਹੁਕਮ ਵਿੱਚ ਇਹ ਸਾਰੇ ਦੇਵਤੇ ਘਰ ਕਮਾ ਰਹੇ ਹਨ। ਪੰਡਿਤ ਪੜ੍ਹਦੇ ਜੋਤ ਕੀ ਨਾਮ ਬੁਝਿਆ ਵਿਚਾਰਾਂ, ਪੰਡਿਤ ਗ੍ਰੰਥਾਂ ਨੂੰ ਪੜ੍ਹਦੇ ਆ, ਜੋਤਸ਼ੀ ਜੋਤ ਛਲਾਉਂਦੇ ਆ, ਲੇਕਿਨ ਨਿਰੰਕਾਰ ਤੇਰੀ ਪ੍ਰਾਪਤੀ ਦੇ ਵਿਚਾਰ ਨੂੰ ਨਹੀਂ ਸਮਝਦੇ, ਹੋਰ ਗੱਲਾਂ ਦਾ ਬਹੁਤ ਕਰਦੇ ਆ। ਸਭ ਕੇ ਤੇਰਾ ਖੇਲ ਹੈ ਸੱਚ ਸਿਰਜਣਹਾਰਾਂ। ਇਹ ਸੱਚੇ ਸਿਰਜਣਹਾਰ ਨਾਲ ਘਰ ਸਾਰਾ ਤੇਰਾ ਹੀ ਖੇਲ ਬਣਾਇਆ ਹੋਇਆ ਜਿਸ ਭਾਵ ਦੇ ਬਖਸ਼ ਲੈ ਸੱਚ ਸ਼ਬਦ ਸਮਾਏ ਜਿਹਨੂੰ ਆਪ ਜੀ ਚਾਹੁੰਦੇ ਹਾਂ। ਜਿਸ ਭਾਵ ਜਿਹੜਾ ਤੈਨੂੰ ਪਾਉਂਦਾ ਉਹਨੂੰ ਬਖਸ਼ ਲੈਂਦੇ ਹਾਂ, ਪਰ ਸਤਿਗੁਰਾਂ ਨੇ ਸੱਚੇ ਸ਼ਬਦ ਉਪਦੇਸ਼ ਕਰਕੇ ਆਪ ਜੀ ਦੇ ਵਿੱਚ ਸਮਾਈ ਹੁੰਦੀ ਹੈ। ਬਾਬਾ ਸੱਚੇ ਪਾਤਸ਼ਾਹ ਤੂੰ ਸੱਚੀ ਨਹੀਂ, ਇਹ ਪਾਤਸ਼ਾਹ ਆਪ ਜੀ ਤਨ ਹੋ ਤਨ ਹੋ, ਆਪ ਦੀ ਨਾਈ ਵਡਿਆਈ ਵੀ ਸੱਚੀ ਹੈ। ਅੱਗੇ ਫਿਰ ਕਿਸੇ ਤਪਾ ਸੀ ਕੋਈ, ਉਹਦਾ ਪਖੰਡ ਦੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਦੇ ਰਹੇ ਹਨ। ਸਲੋਕ ਮਹਲਾ ਤੀਜਾ। ਮਨ ਕਾ ਝੂਠਾ ਝੂਠ ਕਮਾਵੈ, ਮਾਇਆ ਨੂੰ ਫਿਰੈ ਤਪਸਦਾ। ਇਹ ਮਨ ਦਾ ਤਾਂ ਝੂਠਾ ਆ, ਤਨ ਕਰਕੇ ਵੀ ਝੂਠੇ ਕੰਮਾਂ ਨੂੰ ਕਮਾ ਰਿਹਾ, ਤਨ ਕਰਕੇ ਝੂਠੇ ਕਰਮ ਕਰਦਾ, ਮਾਇਆ ਨੂੰ ਲੈਣ ਵਾਸਤੇ ਘੁੰਮ ਫਿਰ ਰਿਹਾ, ਔਰ ਆਪਣੇ ਆਪ ਨੂੰ ਬੜਾ ਇਹ ਤਪੱਸੀ ਕਹਾ ਰਿਹਾ ਹੈ, ਸਦਾਉਂਦਾ ਹੈ। ਭਰਮ ਪੂਰਾ ਸਭ ਤੀਰਥ ਗਿਆ ਹੈ, ਉਹ ਤਪਾ ਕੈਸੇ ਭਰਮ ਗਤਲਾ ਹੈ। ਭਰਮ ਭੁਲਾਇਆ ਸਾਰੇ ਤੀਰਥਾਂ ਅਤੇ ਘੁੰਮ ਰਿਹਾ, ਯਾਤਰਾ ਕਰ ਰਿਹਾ, ਯਾਤਰਾ ਨੂੰ ਗ੍ਰਹਿਣ ਕਰ ਰਿਹਾ, ਉਹ ਤਪਾ ਕਿਸ ਪ੍ਰਕਾਰ ਪਰਮ ਗਤੀ ਜਿਹੜੀ ਕਈ ਬਿਲ ਮੋਕਸ਼ ਉਹਨੂੰ ਕਿਵੇਂ ਲੈ ਸਕਦਾ ਹੈ। ਗੁਰਪ੍ਰਸਾਦੀ ਕੋ ਸੱਚ ਕਮਾਵੈ, ਨਾਨਕ ਸੋ ਤਪਾ ਮੁੱਖ ਅੰਤਰ ਪਾਵੈ। ਗੁਰੂ ਦੀ ਕਿਰਪਾ ਨਾਲ ਜਿਹੜਾ ਕੋਈ ਸੱਚੇ ਨਾਮ ਦੀ ਕਮਾਈ ਕਰਦਾ, ਉਹ ਤਪਾ ਅੰਤਰੇ ਭੇਦ ਵਰੋਂ ਮੋਖ ਮੈਨੇ ਛੁੱਟਣਾ ਪਾਉਂਦਾ, ਉਹ ਕਈ ਵੇਲੇ ਮੋਕਸ਼ ਨੂੰ ਪਾ ਲੈਂਦਾ ਹੈ। ਮਹਲਾ ਤੀਜਾ। ਸੋ ਤਪਾ ਜੇ ਇਹੋ ਤਪ ਕਰ ਲੈ, ਸਤਿਗੁਰ ਨੂੰ ਮਿਲੇ ਸ਼ਬਦ ਸੰਭਾਲੇ। ਅਸਲੀ ਤਪਾ ਤਪਾ ਜਿਹੜਾ ਇਸ ਤਰ੍ਹਾਂ ਦਾ ਤਪ ਕਰ ਲੈ ਕਰ ਰਿਹਾ, ਪੂਰੇ ਹਥਾਂ ਮਿਲ ਕੇ ਸ਼ਬਦ ਪਰਮਾਤਮਾ ਨੂੰ ਚੇਤੇ ਕਰਦਾ ਹੈ। ਸਤਿਗੁਰ ਦੀ ਸੇਵਾ ਤਪ ਪ੍ਰਵਾਨ, ਨਾਨਕ ਸੋ ਤਪਾ ਦਰਗਾਹ ਪਾਵੇ ਮਨ। ਸਤਿਗੁਰੂ ਦੀ ਸੇਵਾ ਕਰਨੀ ਇਹ ਤਪ ਨਿਰੰਕਾਰ ਦਰਗਾਹ 'ਚ ਪ੍ਰਮਾਣ ਹੈ। ਪਾਤਸ਼ਾਹਾਂ ਨੇ ਜਿਹੜਾ ਸਤਿਗੁਰ ਨੇ ਸੇਵਾ ਕਰਦਾ, ਉਹ ਤਪਦ ਨਿਰੰਕਾਰ ਦੀ ਦਰਗਾਹ 'ਚ ਮਾਣ ਸਤਿਕਾਰ ਪਾਉਂਦਾ ਹੈ। ਪੌੜੀ। ਰਾਤ ਦਿਨ ਉਪਾਇਆਂ ਨੂੰ ਸੰਸਾਰ ਕੀ ਵਰਤਣ, ਸੰਸਾਰ ਦੀ ਵਰਤੋਂ ਵਾਸਤੇ ਉਸ ਨਿਰੰਕਾਰ ਨੇ ਆਪ ਦਿਨ ਰਾਤ ਪੈਦਾ ਕੀਤੇ। ਗੁਰਮਤੀ ਕਰ ਚਾਨਣਾ ਅਨੇਰ ਬਣਾ ਸਨ, ਅਗਿਆਨ ਰੂਪੀ ਹਨੇਰੇ ਨੂੰ ਨਾਸ ਕਰਨ ਵਾਲਾ। ਹਾਂਜੀ, ਜਿਹੜੇ ਗੁਰੂ ਦੀ ਮੱਤ ਧਾਰਨ ਵਾਲੇ ਉਹਨਾਂ ਦੇ ਹਿਰਦੇ 'ਚ ਗਿਆਨ ਦਾ ਚਾਨਣ ਹੋ ਰਿਹਾ ਹੈ। ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਵਾਸਤੇ ਹੁਕਮ ਹੀ ਸਭ ਸਾਜਨ ਰਵਿਆ ਸਭ ਬਣ ਤਣ। ਇਹ ਨਾ ਕਰ, ਤੂੰ ਆਪਣੇ ਹੁਕਮ ਸਾਰੇ ਜੀਵਾਂ ਨੂੰ ਸਾਜਣਾ ਕੀਤਾ, ਸਾਰਿਆਂ ਬਣਾਂ ਤ੍ਰਿਣਾਂ ਵਿੱਚ, ਬਣ ਤੈਗਨ ਤ੍ਰਿਣ ਇੰਦਰੀਆਂ, ਸਾਰੀ ਜਗ੍ਹਾ 'ਚ ਤੂੰ ਰੱਬ ਰਿਹਾ ਹੈ। ਸਭ ਕੁਛ ਆਪੇ ਆਪ ਹੈ, ਗੁਰਮੁਖ ਸਦਾ ਹਰ ਭਣ। ਉਹ ਸਾਰਾ ਕੁਛ ਆਪੇ ਆਪ ਹੈ, ਗੁਰਮੁਖ ਪਿਆਰੇ ਸਦਾ ਆਪ ਜੀ ਦੇ ਨਾਮਾਂ ਨੂੰ ਭਣਵੇਂ ਨੇ, ਉਚਾਰਨ ਕਰਦੇ ਰਹਿੰਦੇ, ਤੇਰਾ ਜਸ ਕਰਦੇ ਰਹਿੰਦੇ ਹਨ। ਸਭ ਦੇ ਹੀ ਸੋਝੀ ਪਈ ਸੱਚੇ ਆ ਬਜਾਈ, ਸੱਚੇ ਨਾਮ ਕਰਨ ਇਹ ਗੱਲ ਸਮਝਾਈ, ਅਤੇ ਸਤਿਗੁਰ ਮੇਰਾ ਸੋਝੀ ਗਿਆਨ ਦੀ ਪ੍ਰਾਪਤੀ ਹੋ ਗਈ ਹੈ। ਬਾਬਾ ਸੱਚੇ ਪਾਤਸ਼ਾਹ ਸੱਚੀ ਨੇ, ਇਹ ਨਾਮ ਕਰ ਆਪ ਜੀ ਧੰਨ ਹੋ, ਆਪ ਦੀ ਵਡਿਆਈ ਵੀ ਸੱਚੀ ਹੈ। ਸਲੋਕ ਮਹਲਾ ਤੀਜਾ। ਇਹ ਸ਼ਬਦ ਦੀ ਥਾਨਕ ਇਸ ਤਰ੍ਹਾਂ ਆ। ਮਾਈ ਦਾਸ ਨਾਂ ਦਾ ਇੱਕ ਵਿਰਾਗੀ ਸੀ, ਕ੍ਰਿਸ਼ਨ ਜੀ ਨੂੰ ਮੰਨਦਾ ਸੀ, ਆਪਣੇ ਹੱਥੀਂ ਭੋਜਨ ਤਿਆਰ ਖਾਂਦਾ ਸੀ। ਗੁਰਸਿੱਖ ਨਾਲ ਮਿਲਾਪ ਹੋ ਗਿਆ ਅਤੇ ਮਹਾਰਾਜ ਦੀ ਮਹਿਮਾ ਨੂੰ ਦੱਸਿਆ ਗੁਰਸਿੱਖ ਨੇ, ਦਰਸ਼ਨ ਕਰਨ ਦੀ ਇੱਛਾ ਹੋਈ। ਘੁੰਮਦਾ ਘੁੰਮਦਾ ਗੋਬਿੰਦਵਾਲ ਆ ਗਿਆ ਅਤੇ ਸਤਿਗੁਰੂ ਜੀ ਦੇ ਦਰਸ਼ਨ ਕਰਨੇ ਆ, ਅਤੇ ਪੁੱਛਿਆ ਸੰਗਤਾਂ ਨੂੰ ਮਹਾਰਾਜ ਕਿਹੜੀ ਜਗ੍ਹਾ ਹੈ। ਕਹਿਣ ਲੱਗੇ ਮਹਾਰਾਜ ਤੁਹਾਨੂੰ ਜਿਵੇਂ ਪਹਿਲੇ ਲੰਗਰ 'ਚੋਂ ਪ੍ਰਸ਼ਾਦ ਬਣੀ ਸਕੋ, ਫਿਰ ਦਰਸ਼ਨ ਮਿਲਣਗੇ। ਮਾਈ ਦਾਸ ਦਾ ਨਿਯਮ ਸੀ, ਉਹ ਚੌਂਕੇ ਪੂਰ ਕੇ ਆਪਣੇ ਹੱਥੀਂ ਭੋਜ ਤਿਆਰ ਕਰਕੇ ਛਕਦਾ ਸੀ, ਅਤੇ ਗੁਰਸਿੱਖ ਨੇ ਰਸ ਲਿਆ ਕੇ ਦੇ ਦਿੱਤੀ। ਮਾਈ ਦਾ ਚੁੱਲ੍ਹਾ ਬਣਾਉਣ ਲਈ ਮਿੱਟੀ ਪੱਟੀ ਹੱਡੀਆਂ ਨਿਕਲੇ, ਆਪਣੇ ਨੂੰ ਪਵਿੱਤਰ ਜਾਣ ਕੇ ਫਿਰ ਨਹਾਉਣ ਚਲ ਗਿਆ। ਆ ਕੇ ਹੋਰ ਜਗ੍ਹਾ ਪੱਟੀ, ਉੱਥੋਂ ਵੀ ਐਵੇਂ, ਫਿਰ ਜਾਣਾ ਤੀਜੀ ਜਗ੍ਹਾ ਪੁੱਟੀ, ਉੱਥੇ ਐਵੇਂ, ਕਈ ਵਾਰ ਪੁੱਟਣ ਤੋਂ ਹੱਡੀਆਂ ਨਿਕਲਦੀਆਂ। ਦਰਸ਼ਨ ਛਾ ਛੱਡ ਕੇ ਕਹਿੰਦਾ, ਚਲੋ ਆਪਾਂ ਤਾਂ ਕ੍ਰਿਸ਼ਨ ਦੇ ਪਾਸ਼ਕੇ ਦੁਆਰਕਾ ਤੁਰ ਪਿਆ। ਚੱਲਦਿਆਂ ਦੁਆਰਕਾ ਦੇ ਕੋਲ ਇੱਕ ਜੰਗਲ 'ਚ ਪਹੁੰਚ ਗਿਆ, ਉੱਥੇ ਅਕਾਦਸ਼ੀ 'ਤੇ ਜਾਣ ਕੇ ਵਰਤ ਰੱਖ ਲਿਆ। ਦੂਜੇ ਦਿਨ ਆਕਾਸ਼ੀ ਵਾਟ ਖੋਲ੍ਹਣ ਲਈ ਜੰਗਲ 'ਚੋਂ ਪਾਣੀ ਤਾਂ ਕੋਈ ਚੀਜ਼ ਪ੍ਰਾਪਤ ਹੀ ਨਾ ਹੋਈ। ਭੁੱਖ ਨੇ ਵੀ ਬੜਾ ਦੁਖੀ ਕੀਤਾ, ਲੇਕਿਨ ਜਾਨ ਬਚਾਉਣ ਲਈ ਕ੍ਰਿਸ਼ਨ ਜੀ ਨੇ ਗੁਪਤ ਨੂੰ ਇੱਕ ਥਾਲੀ 'ਚ ਦਾਲ ਚੌਲ ਜਿਹੜੇ ਸੀ ਉਹਦੇ ਅੱਗੇ ਰੱਖ ਗਿਆ। ਜਦੋਂ ਅੱਖਾਂ ਮੀਟ ਕੇ ਬੈਠਾ ਸੀ, ਕੱਚਾ ਭੋਜਨ ਦੇਖ ਕੇ ਮਾਈ ਦਾ ਸੋਚ ਰਿਹਾ, ਚੌਂਕੇ ਬਿਨਾਂ ਇਹ ਭੋਜਨ ਖਾਂਦਾ ਮੇਰਾ ਨਿਯਮ ਟੁੱਟਦਾ। ਇਸ ਤਰ੍ਹਾਂ ਸੋਚਦਾ ਸੀ, ਕ੍ਰਿਸ਼ਨ ਨੇ ਪੂੜੀ ਗਲਾ ਲੱਡੂ ਪੱਕਾ ਭੋਜਨ ਥਾਲੀ ਪਰੋਸ ਕੇ ਅੱਗੇ ਲਿਆ ਕੇ ਰੱਖਿਆ। ਇਹ ਅਸਚਰਜ ਦੇਖ ਕੇ ਮਾਈ ਦਾ ਵਿਚਾਰ ਆ, ਕਿੰਨੇ ਘੋਰ ਜੰਗਲ ਜਿੱਥੇ ਕੋਈ ਮਨੁੱਖ ਨਜ਼ਰ ਨਹੀਂ ਆਉਂਦਾ, ਪਹਿਲਾਂ ਕੱਚਾ ਭੋਜਨ ਫਿਰ ਪੂਰਨਾ ਕਰਨਾ ਪੱਕਾ ਭੋਜਨ ਆ ਗਿਆ। ਇਹ ਕਿਸੇ ਮਨੁੱਖ ਦਾ ਕੰਮ ਨਹੀਂ, ਇਹ ਤਾਂ ਮਹਾਰਾਜ ਹੀ ਕਰ ਰਹੇ। ਉਸ ਵੇਲੇ ਨਿਮਰਤਾ ਹੱਥ ਜੋੜ ਕੇ ਬੇਨਤੀ ਕਰਨ ਲੱਗ ਪਿਆ ਕਿ ਮੈਨੂੰ ਦਰਸ਼ਨ ਦਿਓ। ਇਹ ਗੱਲ ਸੁਣ ਕੇ ਆਕਾਸ਼ਬਾਣੀ ਦੁਆਰਾ ਕਹਿੰਦੇ, ਮੇਰਾ ਦਰਸ਼ਨ ਨਹੀਂ, ਦਰਸ਼ਨ ਨਹੀਂ ਹੋਣਾ, ਦਰਸ਼ਨ ਨਹੀਂ ਹੋਣਾ, ਦਰਸ਼ਨ ਨਹੀਂ ਹੋਣਾ। ਹੈਂ, ਕਹਿੰਦਾ ਮਹਾਰਾਜ ਕਿਉਂ? ਕਹਿੰਦੇ ਗੋਇੰਦਵਾਲ ਹੋਏਗਾ, ਗੋਇੰਦਵਾਲ ਹੋਏਗਾ। ਹੈਂ, ਜਿੱਥੇ ਪ੍ਰੇਮ ਹੁੰਦਾ ਉੱਥੇ ਫਿਰ ਇਸ ਤਰ੍ਹਾਂ ਦੇ ਆਪਣੇ ਕਲਪੇ ਨਿਯਮ ਨਹੀਂ ਰਹਿੰਦੇ। ਜਿੱਥੇ ਨਿਯਮ ਆ ਉੱਥੇ ਪ੍ਰੇਮ ਨਹੀਂ। ਹੁਣ ਤੂੰ ਪੁਰਾਣੇ ਰੱਖਿਆ ਵਾਲੀ ਭੋਜਨ ਖਾ ਲੈ ਅਤੇ ਜਾ ਗੋਇੰਦਵਾਲ ਚਲੇ ਜਾ। ਆਕਾਸ਼ਬਾਣੀ ਦੁਆਰਾ ਮਹਾਰਾਜ ਤੋਂ ਲੋਪ ਹੋ ਗਿਆ। ਮਾਈ ਦਾ ਫਿਰ ਗੋਇੰਦਵਾਲ ਆ ਗਿਆ। ਸਾਰੇ ਆਪਣੇ ਜਿਹੜੇ ਮਨ ਦੇ ਕਲਪੇ ਸੰਜਮ ਜਿਹੇ ਸੀ ਛੱਡ ਕੇ ਲੰਗਰ ਭੋਜਨ ਛਕਿਆ। ਫਿਰ ਗੁਰੂ ਦਰਸ਼ਨਾਂ ਲਈ ਦਰਬਾਰ 'ਚ ਕ੍ਰਿਸ਼ਨ ਰੂਪ ਦਰਸ਼ਨ ਦੇ ਕੇ ਮਾਰ ਨੇ ਨਿਹਾਲ ਕੀਤਾ, ਸਮਾਧੀ ਲੱਗ ਗਈ। ਸਮਾਧੀ ਖੋਲ੍ਹਣ ਤੋਂ ਗੁਰੂ ਅਮਰਦਾਸ ਫਿਰ ਦਰਸ਼ਨ ਹੋਏ। ਫਿਰ ਸਾਰੇ ਜਿਹੜੇ ਚੌਂਕੇ ਨਿਵਿਰਤ ਹੋਏ। ਤੁਹਾਨੂੰ ਗੁਰੂ ਅਮਰਦਾਸ ਜੀ ਨੇ ਅਤੇ ਮਾਈ ਦਾਸ ਨੇ ਇਉਂ ਉਪਦੇਸ਼ ਦਿੱਤਾ ਹੈ, ਅਭਿਆਗਤ ਇਹ ਨਾ ਆਖੀਆਂ ਜਿਨ ਕੇ ਚਿੱਤ ਮੈਂ ਭਰਮ। ਕਹਿੰਦੇ ਜਿਹਨਾਂ ਚਿੱਤ 'ਚ ਭਰਮ ਪਿਆਇਆ, ਭਰਮ ਦਾ ਪੂਤਨਾ, ਇਹ ਉਹ ਜਿਹੜੇ ਲੋਕ ਆ ਉਹ ਅਭਿਆਗਤ ਨਹੀਂ ਕਹੇ ਜਾਂਦੇ। ਦੇਖ ਦਿੱਤਾ ਨਾਨਕਾ ਅਤੇ ਇਹੋ ਜਿਹਾ ਧਰਮ। ਪਾਤਸ਼ਾਹ ਕਹਿੰਦੇ ਉਹਨੂੰ ਦਿੱਤੇ ਹੋਏ ਦਾਨ ਦਾ ਉਹੋ ਜਿਹੇ ਧਰਮ ਹੁੰਦਾ, ਅਥਵਾ ਕੀ ਹੈ, ਭਰਮ ਵਾਲੇ ਨੂੰ ਦਾਨ ਦੇਣ ਉਹਦਾ ਫਲ ਭਰਮ ਹੀ ਪ੍ਰਾਪਤ ਹੁੰਦਾ। ਅਪੈਰ ਨਿਰੰਜਨ ਪਰ ਪਾਤਾ ਕਾ ਭੁੱਖਾ ਹੋਏ। ਪਾਤਸ਼ਾਹ ਕਹਿੰਦੇ ਜਿਹੜਾ ਅਪੈ ਡਰ ਤੋਂ ਰਹਿਤ ਨਿਰੰਜਨ, ਮਾਇਆ ਦੀ ਮੈਲ ਵਿੱਦਿਆ ਤੋਂ ਰਹਿਤ ਹੈ, ਭਰਮ ਪਦ ਆਤਮ ਪਦ ਹੈ, ਤਾ ਕਾ ਭੁੱਖਾ, ਉਸ ਦੀ ਇੱਛਾ ਵਾਲਾ ਜਿਹੜਾ ਉਹ ਗੁਰਮੁਖ ਹੁੰਦਾ ਹੈ। ਅਤੇ ਇਸ ਕਾ ਭੋਜਨ ਨਾਨਕਾ ਬਿਰਲਾ ਪਾਏ ਹੋਏ। ਪਾਤਸ਼ਾਹ ਕਹਿੰਦੇ ਇਸ ਗੁਰਮੁਖ ਦਾ ਜਿਹੜਾ ਭੋਜਨ ਛਕਾਉਣਾ ਉਹ ਕੋਈ ਬਿਰਲਾ ਹੀ ਪੁਰਖ ਪਾਉਂਦਾ, ਜਣਾ ਖਾਣਾ ਉਹਨੂੰ ਕਹਿੰਦੇ ਭੋਜਨ ਨਹੀਂ ਛਕਾ ਸਕਦਾ। ਕਿਉਂਕਿ ਜੇ ਡਰ ਤੋਂ ਰਿਹਾ ਨਿਰੰਜਨ ਜਿਹੜਾ ਪਰਮ ਪਦਵੀ ਰੂਪ ਆ ਉਹਦੀ ਪ੍ਰਾਪਤੀ ਦਾ, ਹਾਂਜੀ, ਇੱਛਾ ਵਾਲਾ ਹੋਵੇ, ਉਹਦਾ ਭੋਜਨ ਬਿਰਲਾ ਕੋਈ ਪਾਉਂਦਾ, ਹਾਂਜੀ, ਨਿਰੰਕਾਰ ਦਾ ਜਿਹੜਾ ਗਿਆਨ ਰੂਪੀ ਭੋਜਨ ਆ ਇਹਨੂੰ ਕੋਈ ਗੁਰਮੁਖ ਬਿਰਲਾ ਹੀ ਪਾਉਂਦਾ ਹੈ। ਮਹਲਾ ਤੀਜਾ, ਵਿਆਗਤ ਇਹ ਨਾ ਆਖੀਆਂ ਜੇ ਪਰ ਕਰ ਭੋਜਨ ਪਿਣ। ਪਾਤਸ਼ਾਹ ਕਹਿੰਦੇ ਇਹ ਲੋਕ ਵਿਆਗਤ ਨਹੀਂ ਕਹੇ ਜਾਂਦੇ ਜਿਹੜੇ ਪਰਾਏ ਘਰਾਂ ਜਾ ਕੇ ਭੋਜਨ ਖਾਂਦੇ ਆ, ਉਧਰਿਆ ਕਰਨ ਆਪਣੇ ਬਹਿਲੇ ਪੇਖ ਰਹਿਣ। ਉਹ ਲੋਕ ਜਿਹੜੇ ਆਪਣੇ ਉਧਰ ਪੇਟ ਭਰਨ ਵਾਸਤੇ ਬਹਿਲੇ ਬਹੁਤ ਤਰ੍ਹਾਂ ਦੇ ਭੇਖ ਜਿਹੜੇ ਬਣਾਉਂਦੇ ਆ। ਅਵਿਆਗਤ ਸਹੀ ਨਾਨਕਾ ਜੇ ਆਤਮ ਗੁਣ ਕਰਨ। ਪਾਤਸ਼ਾਹ ਦੇ ਅਸਲੀ ਪਈ ਵਿਆਗਤ ਤਾਂ ਉਹ ਆ ਜਿਹੜਾ ਆਤਮਾ ਸਰੂਪ 'ਚ ਗੁਣ ਮੈਂ ਚੱਲਣਾ ਕਰਦੇ ਆ। ਪਾਲ ਲੈਣ ਸੋ ਆਪਣਾ ਨਿਜ ਘਰ ਰਹਿਣ ਕਰਨ, ਉਹ ਆਪਣੇ ਸਵ ਮਾਲਕ ਨੂੰ ਪਾਲ ਲੈਣ ਲੱਭ ਲੈਂਦੇ, ਆਪਣਾ ਸਰੂਪ ਵੀ ਘਰ ਵਿੱਚ ਹਮੇਸ਼ਾ ਰਹਿਣਾ ਕਰਦੇ ਆ। ਬਿਰਤੀ ਆਤਮਾ ਵਿੱਚ ਜੁੜੀ ਰਹਿੰਦੀ ਪਰਮਾਤਮਾ 'ਚ, ਪੌੜੀ ਅੰਬਰ ਤਰਤ ਵਿਛੋੜਿਆਂ ਵਿੱਚ ਸੱਚਾ ਸਰਾਵ। ਅੰਬਰ ਕਾਸ ਧਰਤੀ ਨੂੰ ਵਿਛੋੜ ਕੇ ਜੁਦਾ ਜੁਦਾ ਕਰਤਾ, ਧਰਤੀ ਨੂੰ ਗਲੀਚਾ ਅਤੇ ਆਕਾਸ਼ ਨੂੰ ਚੰਦੂਆ ਬਣਾਇਆ, ਹੈਂਜੀ, ਔਰ ਇਹਨਾਂ ਦੇ ਚਿੱਤ ਵਿੱਚ ਸੱਚਾ ਨਿਰੰਕਾਰ ਆਪੇ ਹੀ, ਹਾਂਜੀ, ਅਸਰਾਓ ਸਾਰਿਆਂ ਦਾ ਆਸਰਾ ਰੂਬੀ ਆਪੇ ਹੀ ਹੈ। ਕਰਦਰ ਸਭੋ ਸੱਚ ਹੈ ਜਿਸ ਵੀ ਸੱਚਾ ਨੋ, ਕਹਿੰਦੇ ਉਹਦਾ ਕਰਤੇ ਦਰਵਾਜ਼ਾ ਇਹ ਸਾਰਾ ਕੁਝ ਸੱਚ ਮੈਨੇ ਸਫਲ ਹੈ, ਜੇ ਘਰ ਦੇ ਅੰਦਰ ਸੱਚੇ ਨਾਮ ਦਾ ਸਿਮਰਨ ਹੋ ਰਿਹਾ, ਭਜਨ ਹੋ ਰਿਹਾ, ਹਾਂਜੀ, ਸਭ ਸੱਚਾ ਹੁਕਮ ਵਰਤਾ ਗੁਰਮੁਖ ਸੱਚ ਸੰਭੋ, ਸਾਰਿਆਂ ਦੇ ਸਿਰ ਦੇ ਉੱਤੇ ਸੱਚੇ ਨਿਰੰਕਾਰ ਦਾ ਹੁਕਮ ਵਰਤ ਰਿਹਾ, ਗੁਰਮੁਖ ਸੱਚ ਵਿੱਚ, ਹਾਂਜੀ, ਸਮਾਉਂਦੇ ਆ, ਭੇਦ ਹੁੰਦੇ ਆ। ਕਿਉਂ ਜੇ ਝੂਠ ਛੱਡ ਦਿੱਤਾ, ਸੱਚ ਖਧਾਰ ਲਿਆ ਅਤੇ ਸੱਚ ਚ ਆਪੇ ਭੇਦ ਹੋ ਗਿਆ। ਸੱਚਾ ਤਖ਼ਤ ਸੱਚਾ ਵਹਿ ਸੱਚਾ ਕਰੇ ਨੋ, ਉਹ ਨਾ ਕਰ ਸੱਚਾ, ਉਹਦਾ ਸੰਸਾਰ ਤਖ਼ਤ ਵੀ ਸੱਚਾ। ਇਸ ਤਖ਼ਤ 'ਤੇ ਬੈਠ ਕੇ ਉਹ ਸੱਚਾ ਨਿਆਣ ਸਾਫ਼ ਕਰ ਰਿਹਾ। ਉਹ ਨਿਰੰਕਾਰ ਸੱਚਾ ਹੈ, ਉਹਦਾ ਸਤਸੰਗ ਤਖ਼ਤ ਵੀ ਸੱਚਾ। ਸਤਸੰਗ ਤਖ਼ਤ 'ਤੇ ਬੈਠ ਕੇ ਗੁਰੂ ਸਰੂਪ ਧਾਰ ਕੇ ਜਿਗਿਆਸੂਆਂ ਦਾ ਸੱਚਾ ਨਿਆਂ ਕਰਦੇ ਹਨ। ਉਹ ਆਪ ਵੀ ਸੱਚਾ ਹੈ, ਬਕੁੰਠ ਰੂਪੀ ਤਖ਼ਤ ਵੀ ਸੱਚਾ। ਬਕੁੰਠ ਤਖ਼ਤ ਬੈਠ ਕੇ ਵਿਸ਼ਨੂੰ ਰੂਪ ਹੋ ਕੇ ਜੀਵਾਂ ਦਾ ਨਿਆਂ ਕਰਦੇ ਹਨ। ਉਹ ਨਿਰੰਕਾਰ ਸੱਚਾ, ਉਹਦਾ ਪਰਲੋਕ ਤਖ਼ਤ ਵੀ ਸੱਚਾ। ਪਰਲੋਕ 'ਤੇ ਬੈਠ ਕੇ ਧਰਮਰਾਜ ਰੂਪ ਹੋ ਕੇ ਜੀਵਾਂ ਦੇ ਜਿੰਨੇ ਵੀ ਕਰਮ ਫੈਸਲੇ ਆ ਸੱਚਾ ਨਿਆਂ ਕਰਦੇ ਹਨ। ਸਭ ਸੱਚੋ ਸੱਚ ਵਰਤਦਾ ਗੁਰਮੁਖ ਲਖ ਲਖਾਏ, ਸੱਚ ਨੇ ਇਸੇ ਕਰਕੇ ਸੱਚਾ ਨਿਰੰਕਾਰ ਸਾਰੇ ਵਰਤ ਰਿਹਾ। ਉਹ ਅਲਖ ਨਿਰੰਕਾਰ ਗੁਰਮੁਖ ਨੂੰ ਆਪਣਾ ਬਲਖਾਈ ਜਣਾ ਦਿੰਦਾ ਹੈ। ਬਾਬਾ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਗੁਰਮੁਖ ਸਾਧੂਆਂ ਦੁਆਰਾ ਅਲਖ ਨਿਰੰਕਾਰ ਨੂੰ ਆਪੇ ਜਾਣਦੇ, ਹੋਰਨਾਂ ਨੂੰ ਲਿਖਾਉਂਦੇ ਜਣਾਉਂਦੇ। ਹੇ ਪਾਤਸ਼ਾਹ ਤੂੰ ਤਾਨਿਆ ਤਾਨਿਆ, ਆਪ ਦੀ ਨਾਈ ਵਡਿਆਈ ਵੀ ਸੱਚੀ ਹੈ। ਰੁਕਮੁਲਾ ਤੀਜਾ, ਰਹਿਣ ਆਏ ਰਮਾਹੀ ਅਨੰਤ ਹੈ ਕੂੜੀ ਆਵੈ ਜਾਏ, ਇਹ ਸੰਸਾਰ ਰਹਿਣ ਆਏ ਸਮੁੰਦਰ ਵਿੱਚ ਅਨੰਤ ਬਿਆਨਤਾਂ ਰੂਪਾਂ ਦੇ ਜਨਾਕਾਰ ਵਸ ਰਿਹਾ, ਲੇਕਿਨ ਉਸ ਤੋਂ ਭੁੱਲ ਕੇ ਝੂਠੀ ਦੁਨੀਆ ਆਵੇ ਜਾਏ, ਜੰਮਦੀ ਮਰਦੀ ਹੈ, ਭਾਣੇ ਚੱਲੇ ਆਪਣੇ ਬਹੁਤੀ ਲੈ ਸਜਾਏ। ਜਿਹੜੇ ਗੁਰਮੁਖ ਆਪਣੇ ਭਾਣੇ ਨਾਲ ਚੱਲਦੇ ਹੈ, ਆਪਣੀ ਮਰਜ਼ੀ ਨਾਲ ਚੱਲਦੇ ਹੈ, ਉਹ ਪਰਲੋਕ 'ਚ ਬਹੁਤ ਰਣੀ ਸਜ਼ਾ ਲੈਂਦੇ ਹਨ। ਰਹਿਣ ਆਰਮ ਹੈ ਸਭ ਕੁਛ ਹੈ, ਕਰਮੀ ਭਲੇ ਪਾਏ, ਸੰਸਾਰ ਨੇ ਸਮੁੰਦਰ ਦੇ ਸਾਰਾ ਕੁਝ ਹੈ, ਪਦਾਰਥ ਵੀ ਹੈ, ਬਰਾਗ ਵਿਵੇਕ ਰੂਪੀ ਪਦਾਰਥ ਵੀ ਹੈ, ਪਰ ਕਰਮਾਂ ਕਰਕੇ ਬੁੱਧੀ ਰੂਪ 'ਚ ਪੱਲੇ 'ਚ ਪੈਂਦੇ ਹਨ। ਨਾਨਕ ਨੌ ਨਿਤ ਪਾਈ ਹੈ ਜੇ ਚੱਲੇ ਤੇ ਰਜਾਏ, ਪਾਤਸ਼ਾਹ ਕਹਿੰਦੇ ਜੇ ਜੀਵ ਉਹਦੀ ਰਜਾ ਆ ਗਿਆ ਚੱਲੇ, ਫਿਰ ਨੌ ਦੀਆਂ 18 ਸਿਧੀਆਂ ਪਦਾਰਥਾਂ ਨੂੰ ਪਾ ਲੈਂਦਾ ਹੈ। ਮਹਲਾ ਤੀਜਾ, ਸਹਿਜੇ ਸਤਿਗੁਰਾਂ ਸੇਵਾ ਵਿੱਚ ਮੈਂ ਜਨਮ ਬਨਾਵਸ। ਪਾਤਸ਼ਾਹ ਕਹਿੰਦੇ ਜਿਨ ਸਹਿਜੇ ਸ਼ਾਂਤੀ ਸੁਰ ਸਤਿਗੁਰੂ ਦੀ ਸੇਵਾ ਨਹੀਂ ਕੀਤੀ, ਮੰਗਤਾ ਮਮਤਾ ਵਿੱਚ ਉਹ ਜੰਮਦੇ ਮਰਦੇ ਹਨ। ਰਸਨਾ ਹਰ ਰਸਨਾ ਚੱਖਿਓ ਕਮਲਾ ਹੋਇਓ ਪ੍ਰਗਾਸ, ਔਰ ਰਸਨਾ ਦੁਆਰਾ ਪਰਮੇਸ਼ਵਰ ਦੇ ਨਾਮ ਰਸ ਨੂੰ ਨਹੀਂ ਚੱਖਿਆ, ਉਹਨਾਂ ਦੇ ਹਿਰਦੇ ਕਮਲ ਵਿੱਚ ਗਿਆਨ ਦਾ ਪ੍ਰਕਾਸ਼ ਨਹੀਂ ਹੁੰਦਾ ਹੈ। ਬੇਖਾਦੀ ਮਨਮੁਖ ਮੁਆ ਮਾਇਆ ਮੋਹਿ ਬਣਾਸ, ਮਨਮੁਖ ਨੇ ਵਿਸ਼ਾਂ ਰੂਪੀ ਜ਼ਹਿਰ ਖਾ ਲਈ, ਇਸ ਕਰਕੇ ਜੰਮਦੇ ਮਰਦੇ ਅਤੇ ਮਾਇਆ ਦੇ ਮੋਹ ਵਿੱਚ ਨਾਸ ਹੁੰਦੇ ਹਨ। ਇੱਕ ਸਾਰ ਕੇ ਨਾਮ ਬਿਨ ਤ੍ਰਿਗ ਜੀਵਨ ਤ੍ਰਿਗ ਵਾਸ, ਇੱਕ ਨਿਰੰਕਾਰ ਦੇ ਨਾਮ ਬਿਨਾਂ ਮਨੁੱਖ ਦੇ ਜੀਵਨ ਨੂੰ ਤਰਕਾਰ ਆ, ਔਰ ਉਹਦੇ ਵਸਣ ਵਾਲੇ ਵਾਸ ਸਥਾਨ ਘਰਾਂ ਨੂੰ ਵੀ ਤਰਕਾਰ ਆ। ਅਤੇ ਆਪੇ ਨਜ਼ਰ ਕਰੇ ਪ੍ਰਭ ਸੱਚਾ ਤਾਂ ਹੋਵੇ ਦਰਸ਼ਨ ਤਾਂ, ਜੇ ਸੱਚਾ ਨੇ ਆਪਣੇ ਸੱਚਾ ਨਿਰੰਕਾਰ ਆਪਣੀ ਮਿਹਰ ਦ੍ਰਿਸ਼ਟੀ ਕਰੇ, ਇਹ ਜੀ ਫਿਰ ਦਾਸਾਂ ਦਾ ਦਾਸ ਹੁੰਦਾ, ਇਹ 'ਚ ਨਿਮਰਤਾ ਆ ਜਾਂਦੀ ਹੈ। ਤਾਂ ਅੰਦਰ ਸੇਵਾ ਕਰੇ ਸਤਿਗੁਰੂ ਕੀ ਕਬੇ ਨਾ ਛੁੜੇ ਪਾ, ਇਹ ਦਾਸ ਹੋ ਜਾਏ। ਦਾਸ ਦਾ ਲੱਛਣ ਕੀ ਹੈ? ਦੇਣਾ ਤੋਂ ਹੁਕਮ ਵਿੱਚ ਸਤਿਗੁਰਾਂ ਦੀ ਸੇਵਾ ਕਰੇ, ਔਰ ਸਤਿਗੁਰਾਂ ਦੇ ਪਾਸੇ ਨੂੰ ਕਦੀ ਵੀ ਛੱਡ ਕੇ ਨਾ ਜਾਵੇ, ਗੁਰੂ ਤੋਂ ਬੇਮੁੱਖ ਹੋ ਕੇ ਭਟਕੇ ਨਾ, ਗੁਰੂ ਵਾਲਾ ਬਣਿਆ ਰਹੇ, ਸਬਰ ਕਰੇ, ਮਹਾਰਾਜ ਦੀ ਮਿਹਰ ਫਿਰ ਹੋ ਜਾਂਦੀ ਹੈ। ਜਿਉਂ ਜਲ ਮੈਂ ਕਮਲਾ ਲਿਪਤੋਂ ਵਰਤਾਂ ਤਿਉਂ ਵਿੱਚੇ ਗਰੇ ਉਦਾਸ, ਜਿਸ ਤਰ੍ਹਾਂ ਪਾਣੀ ਵਿੱਚ ਰਹਿ ਕੇ ਕਬਲ ਫੁੱਲ ਨਿਰਲੇਪ ਰਹਿੰਦਾ, ਇਸੇ ਤਰ੍ਹਾਂ ਉਹ ਗੁਰੂ ਪਿਆਰੇ ਦੇ ਘਰ ਵਿੱਚ ਰਹਿ ਕੇ ਹਾਂਜੀ ਸਾਰਿਆਂ ਵਿਹਾਰਾਂ ਤੋਂ ਅਸੰਗ ਰਹਿੰਦਾ ਹੈ। ਜਾਂ ਨਾਨਕ ਕਰੇ ਕਰਾਇਆ ਸਭ ਕੋ ਜੋ ਪਾਵੈ ਅਤੇ ਬਾਹਰ ਗੁਣਤਾਸ। ਪਾਤਸ਼ਾਹ ਕਹਿੰਦੇ ਆ ਕਿ ਉਹ ਸ਼ੁਭ ਗੁਣ ਦਾ ਖਜ਼ਾਨਾ, ਗੁਣਾਂ ਦਾ ਤਾਸ, ਨਿਰੰਕਾਰ ਨੂੰ ਜੀਵ ਕੋਲੋਂ ਜਿਵੇਂ ਕਰਾਇਆ ਪਾਉਂਦਾ, ਉਸੇ ਤਰ੍ਹਾਂ ਕੋ ਕਰਦਾ ਹੈ। ਪੌੜੀ ਛੱਤੀ ਹੀ ਜੋ ਗਵਾਰ ਸਾ ਆਪੇ ਗੰਢ ਕਿਨੀ, ਉਹ ਨਿਰੰਕਾਰ ਨੇ ਛੱਤੀ ਜੋ ਗਵਾਰ ਮਹਾਂਪਰਲੋ ਕੀਤੀ ਅਤੇ ਆਪ ਉਹਦੀ ਗਿਣਤੀ ਵੀ ਕੀਤੀ। ਆਪ ਕਹਿੰਦੇ ਇੱਕ ਤੋਂ ਅਨੰਤ ਰੂਪ ਹੋਣ ਦੀ ਗਿਣਤੀ ਕੀਤੀ। ਛੱਤੀ ਜੋ ਕਹਿੰਦੇ ਬੜਾ ਧੁੰਦੂਕਾਰ ਪਿਆ ਰਿਹਾ, ਪਰਲੋ ਹੋਈ ਵੀ ਫਿਰ ਆਪ ਇੱਕ ਤੋਂ ਅਨੇਕ ਰੂਪ ਹੋਣ ਦੀ ਗਿਣਤੀ ਕੀਤੀ। ਆਪੇ ਸ੍ਰਿਸ਼ਟ ਸਾਜੀਅਨ ਆਪ ਮਤ ਦੀਨੀ, ਆਪੇ ਇਹ ਸਾਰੇ ਸੰਸਾਰ ਨੂੰ ਸਾਜਿਆ ਬਣਾਇਆ, ਆਪੇ ਜੀਵਾਂ ਨੂੰ ਸ਼ੁੱਧ ਵਿਹਾਰ ਧਰਮ ਸ਼ਾਸਤਰ ਬਣਾਏ ਆ, ਉਹਨਾਂ ਸਾਰੇ ਵਿਧੀਆਂ ਵਿਧਾਨ ਲਿਖੇ ਆ, ਇਹਦੇ ਮੁਤਾਬਕ ਚੱਲੋ। ਗੁਰਬਾਣੀ ਵਿੱਚ ਵੀ ਮਹਾਰਾਜ ਨੇ ਬਖਸ਼ਿਆ ਕੀਤੀਆਂ ਹਨ ਅਤੇ ਸਮਝਣ ਲਈ ਬੁੱਧੀ ਦਿੱਤੀ ਹੈ, ਸਿਮਰ ਸਾਸਤ ਸਾਜੀਅਨ ਪਾਪ ਪੁੰਨ ਗਣਤ ਗਣਿਨੀ। ਇਸ ਤਰ੍ਹਾਂ ਆਪ ਜੀ ਨੇ ਮਰਯਾਦਾ ਰੱਖਣ ਲਈ 27 ਸਿਮਰਤੀਆਂ 6 ਸ਼ਾਸਤਰ ਨੂੰ ਸਾਜਿਆ, ਜਿਹਨਾਂ ਦੁਆਰਾ ਪਾਪਾਂ ਪੁੰਨਾਂ ਦੀ ਗਿਣਤੀ ਗਿਣੀ ਦੀ ਹੈ। ਜਿਸ ਵਜ੍ਹਾ ਸੋਭੇ ਸੀ ਸੱਚਾ ਸਾਧ ਪਤੀ ਨੇ, ਜਿਹਨੂੰ ਕਿਰਪਾ ਕਰਕੇ ਆਪ ਜੀ ਵਜਾ ਦਿੰਦੇ ਸਮਝਾ ਦਿੰਦੇ ਹਾਂ, ਉਹੀ ਸਮਝਦਾ ਉਹਦੀ ਬੁੱਧੀ ਸਤਿਗੁਰਾਂ ਦੇ ਸੱਚੇ ਉਪਦੇਸ਼ ਵਿੱਚ ਪਤੀ ਨਿਮ ਨੇ ਪਤੀ ਜੀ ਕੀ ਭਰੋਸੇ ਵਾਲੀ ਬਣ ਗਏ। ਸਾਵੇ ਆਪੇ ਆਪ ਵਰਤਾ ਆਪੇ ਬਖਸ਼ ਮਲਾਈ, ਸਾਰਿਆਂ ਤੂੰ ਆਪੇ ਆਪ ਵਰਤ ਰਿਹਾ, ਆਪੇ ਪਾਪਾਂ ਨੂੰ ਬਖਸ਼ੀ ਆਪਣੇ ਨੂੰ ਮਿਲਾ ਲੈਂਦਾ ਹੈ। ਬਾਬਾ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਸੱਚੇ ਪਾਤਸ਼ਾਹ ਤੂੰ ਧੰਨ ਧੰਨ ਹੈ, ਤੁਹਾਡੀ ਨਾਈ ਵਡਿਆਈ ਵੀ ਸੱਚੀ ਹੈ। ਇਸ ਲੋਕ ਸੁਣ ਕੇ ਸਿੱਖਾਂ ਦੇ ਮਨ ਸੰਸਾ ਹੋਇਆ ਕਿ ਲਹੂ ਤੋਂ ਬਿਨਾਂ ਸਰੀਰ ਕਿਵੇਂ ਰਹਿ ਸਕਦਾ। ਜੋ ਪਾਤਸ਼ਾਹ ਫਿਰਦਾ ਰੱਤੀ ਰਾਤ ਨਾ ਨਿਕਲਿਆ, ਜੇ ਤਨ ਚੀਰਾ ਖੋਏ, ਜੋ ਤਨ ਰੱਤੇ ਹਰ ਰੱਬ ਸਿਉ, ਤਿੰਨ ਤਨ ਰੱਤ ਨਾ ਹੋਏ। ਜਦੋਂ ਸਲੋਕ ਸੁਣਿਆ ਸਿੱਖਾਂ ਦੇ ਮਨ ਦਾ ਜਿਹੜਾ ਸੰਸਾ ਸੀ ਹੋਇਆ ਸੀ ਕਿ ਲੋਕ ਦੇ ਸਰੀਰ ਹੋ ਸਕਦਾ। ਪੰਜ ਪੰਜ ਸਾਡੇ ਸਤਿਗੁਰਾਂ ਨੇ ਇਸ ਸਲੋਕ ਦਾ ਉੱਤਰ ਇਸ ਪ੍ਰਕਾਰ ਦਿੱਤਾ ਹੈ। ਸਲੋਕ ਮਨ ਰਾਤੀ ਜੇ ਤਿੰਨ ਸਭ ਰੱਤ ਹੈ, ਰੱਤ ਬਿਨ ਤਨ ਨਾ ਹੋਏ। ਇਹ ਸਾਰਾ ਸਰੀਰ ਰੱਤ ਲਹੂ ਦਾ, ਕਿਉਂ ਰਕਤ ਬਿੰਦ ਤੋਂ ਬਿਨਾਂ ਇਹ ਸਰੀਰ ਪੈਦਾ ਹੀ ਨਹੀਂ ਹੋ ਸਕਦਾ ਹੈ। ਜੋ ਸੈਰ ਅਤੇ ਆਪਣੇ ਤਿੰਨ ਤਾਂ ਲੋਭ ਰਤਨ, ਜੋ ਆਪਣੇ ਮਾਲਕ ਦੇ ਰੰਗ 'ਚ ਰੱਤੇ ਗਏ, ਉਹਨਾਂ ਦੇ ਤਨ ਸੂਖ ਸਰੀਰ 'ਚ ਲੋਭ ਰੂਪੀ ਰੱਤ ਨਹੀਂ ਰਹਿੰਦੀ। ਰਹੋ ਪੈ ਪਿਆ ਤਨ ਖੀਣ ਹੋਏ ਰੱਤ ਮੈਨੇ ਖੂਨ ਦਾ, ਪੈ ਪਿਆ ਤਨ ਖੀਣ ਹੋਏ ਲੋਭ ਰੱਤ ਵਿੱਚ ਹੁੰਦਾ। ਸਰੀਰ ਵਿੱਚ ਰੰਗ ਕਰਦਾ ਪੈ ਗਿਆ, ਸਰੀਰ ਖੀਣ ਲਸਾ ਹੋ ਗਿਆ, ਅਤੇ ਮਨ 'ਚੋਂ ਲੋਭ ਰੂਪੀ ਜਿਹੜੀ ਰੱਤ ਸੀ ਉਹ ਨਿਕਲ ਗਈ। ਜੋ ਬੇਸੰਤਰ ਧਾਤ ਸੋਧ ਹੋਏ ਤੂੰ ਹਰ ਕਾ ਭਾਉ ਦੁਰਮ ਮਿਲ ਗਏ, ਜਿਸ ਵਾ ਬਸੰਤ ਅੱਗ 'ਚ ਪੈ ਜਾ, ਸੋਨਾ ਧਾਤੂ ਜਿਹੜੀ ਉਹ ਸ਼ੁੱਧ ਹੋ ਜਾਂਦੀ ਹੈ। ਇਸ ਤਰ੍ਹਾਂ ਪਰਮੇਸ਼ੁਰ ਦਾ ਡਰ ਖੋਟੀ ਬੁੱਧੀ ਰੂਪੀ ਮੈਲ ਨੂੰ ਗਵਾ ਕੇ ਹਿਰਦੇ ਨੂੰ ਸ਼ੁੱਧ ਕਰ ਦਿੰਦਾ ਹੈ। ਨਾਨਕ ਤੇ ਜਨ ਸੋਹਣੇ ਜੋ ਰੱਤੇ ਹਰ ਰੰਗ ਲਾਏ, ਪਾਤਸ਼ਾਹ ਕਹਿੰਦੇ ਰੰਗ ਪਿਆਰ ਲਾ ਕੇ ਜਿਹੜੇ ਨਿਰੰਕਾਰ ਦੇ ਪਿਆਰ 'ਚ ਰੱਤੇ ਮਿਲੇ ਆ, ਉਹ ਜਨ ਗੁਰਮੁਖ ਪਿਆਰੇ ਸ਼ੁਭ ਗੁਣਾਂ ਕਰਕੇ ਬੜੇ ਸੋਭਨੀਕ ਹੋ ਗਏ। ਅਤੇ ਜਦੋਂ ਕਿਸੇ ਕਵੀਜੀ ਨੇ ਆ ਕੇ ਰਾਮ ਕਲੀ ਰਾਗਣੀ ਗਾਈ, ਅਤੇ ਲੇਕਿਨ ਪਰਮਾਤਮਾ ਦੇ ਜਸ ਤੋਂ ਬਿਨਾਂ ਹੋਣ ਕਰਕੇ ਮਹਾਰਾਜ ਦਾ ਜਸ ਨਹੀਂ ਸੀ, ਸਤਿਗੁਰੂ ਨੂੰ ਪਸੰਦ ਨਹੀਂ ਆਈ, ਅਤੇ ਪਾਤਸ਼ਾਹ ਕਹਿਣ ਲੱਗੇ ਮਹੱਲਾ ਤੀਜਾ, ਰਾਮ ਕਲੀ ਰਾਮ ਮਨ ਵਸਿਆ ਤਾਂ ਬਣਿਆ ਸੀਗਾ। ਜਦੋਂ ਮਨ 'ਚ ਪਰਮੇਸ਼ਰ ਦਾ ਨਾਮ ਵਸ ਗਿਆ ਅਤੇ ਰਾਮ ਕਲੀ ਰਾਗਣੀ ਜਿਹੜੀ ਉਹ ਗਾਈ ਹੋਈ ਭਾਈ ਗੁਰਮੁਖਾ, ਫਿਰ ਸਫਲ ਹੋਇਆ। ਜੇ ਪਰਮੇਸ਼ਰ ਦਾ ਨਾਂ ਨਹੀਂ ਫਿਰ ਨਹੀਂ, ਜਦੋਂ ਮਨ 'ਚ ਪਰਮੇਸ਼ਰ ਦਾ ਨਾਮ ਵਸਿਆ ਹੋਵੇ ਅਤੇ ਫਿਰ ਰਾਮ ਕਲੀ, ਇਹ ਜਿਹੜੀ ਬੁੱਧੀ ਰਾਮ ਕਲੀ ਮੈਨੂੰ ਬੁੱਧੀ ਸੋਭਾ ਵਾਲੀ ਹੁੰਦੀ ਹੈ, ਔਰ ਫਿਰ ਜਪ ਤਪ ਰੂਪੀ ਜਿਹੜਾ ਸ਼ਿੰਗਾਰ ਇਹ ਵੀ ਬਣਾਇਆ ਸਫਲ ਹੋ ਜਾਂਦਾ ਹੈ। ਗੁਰ ਕਾ ਸ਼ਬਦ ਕਮਲ ਵੇਖਿਆ ਤਾਂ ਸੌਪਿਆ ਭਗਤ ਪੰਡਾਨ, ਸਤਿਗੁਰਾਂ ਪਤੀ ਨੂੰ ਸੁਣ ਕੇ ਇਹ ਹਿਰਦਾ ਰੂਪੀ ਕਮਲ ਖਿੜ ਗਿਆ, ਗੁਰਾਂ ਨੂੰ ਇਹ ਭਗਤ ਰੂਪੀ ਭੰਡਾਰੇ ਜਿਹੜੇ ਨੂੰ ਸੌਂਪ ਦਿੱਤੇ। ਭਰਮ ਗਿਆ ਤਾਂ ਜਾਗ ਗਿਆ ਚੁੱਕਾ ਬਮਾਨ ਅੰਧਾਰ, ਜਦੋਂ ਭਰਮ ਦੂਰ ਹੋ ਗਿਆ ਚਲੇ ਗਿਆ, ਇਹ ਮਨ ਗਿਆਨ ਜਾਗਰ 'ਚ ਜਾਗ ਪਿਆ, ਅਤੇ ਅਗਿਆਨ ਰੂਪੀ ਹਨੇਰਾ ਚੁੱਕਾ ਮੈਨੂੰ ਦੂਰ ਹੋ ਗਿਆ ਹੈ। ਤਿਸ ਨੂੰ ਰੂਪਾ ਤਗਲਾ ਜਿਸ ਹਰ ਨਾਲ ਪਿਆਰ, ਜਿਹਦਾ ਨੰਗ ਕਰਨਾ ਪਿਆਰ ਹੋ ਗਿਆ, ਉਹਨੂੰ ਸਫਾਈ ਸੋਭਾ ਰੂਪੀ ਰੂਪ ਜਿਹੜਾ ਅੱਤ ਅਗਲਾ ਬਹੁਤ ਤੋਂ ਬਹੁਤ ਹਾਂਜੀ ਚੜਿਆ ਹੋਇਆ ਹੈ। ਭਾਵ ਉਹਦੇ ਚਾਰ ਚੁਫੇਰੇ ਹੈ, ਚਾਰ ਚੁਫੇਰੇ ਉਹਦੀ ਸੋਭਾ ਹੁੰਦੀ ਹੈ। ਸਦਾ ਰਵੇ ਫਿਰ ਆਪਣਾ ਸੋਭਾਵੰਤੀ ਨਾਰ, ਉਹ ਸਦਾ ਆਪਣੇ ਮਾਲਕ ਦੇ ਆਨੰਦ ਨੂੰ ਭੋਗਦੇ ਆ, ਇਸ ਵਾਸਤੇ ਫਿਰ ਉਹ ਜੀਵਾਤਮਾ ਸੋਭਾ ਵਾਲੀ ਹੋ ਗਈ ਹੈ। ਮਨਮੁਖ ਸਿਗਾਰ ਨਾ ਜਾਣੀ ਜਾਸਨ ਜਨਮ ਸਭ ਹਾਰ, ਜਿਹੜੇ ਮਨਮੁਖ ਹਾਂਜੀ ਸ਼ੁਭ ਗੁਣਾਂ ਰੂਪੀ ਸ਼ਿਕਾਰ ਕਰਨਾ ਨਹੀਂ ਜਾਣਦੇ, ਇਸ ਲਈ ਉਹ ਸਾਰੇ ਜਨਮ ਨੂੰ ਹਾਰ ਕੇ ਨਰਕਾਂ ਨੂੰ ਚਲੇ ਜਾਂਦੇ ਆ। ਬਿਨ ਹਰ ਭਗਤ ਸ਼ਿਕਾਰ ਕਰੇ ਜਦ ਜਮੇ ਹੋਏ ਖਾਨ, ਉਹ ਜਿਹੜੇ ਮਨਮੁਖ ਇਸਤਰੀਆਂ ਵਾਂਗ ਨਿਰੰਕਾਰ ਦੀ ਭਗਤੀ ਤੋਂ ਬਿਨਾਂ ਪਖੰਡ ਨੂੰ ਧਾਰ ਕੇ ਕਈ ਤਰ੍ਹਾਂ ਦੇ ਸਾਧਨਾਂ ਦਾ ਸ਼ਿੰਗਾਰ ਕਰਦੇ ਆ, ਭੇਕ ਬਣਾ ਬਣਾ ਕੇ ਲੋਕਾਂ ਨੂੰ ਫਰਮਾਉਂਦੇ ਆ। ਪਾਤਸ਼ਾਹ ਕਹਿੰਦੇ ਉਹ ਹਮੇਸ਼ਾ ਜਨਮ ਮਰਨ ਦੇ ਵਿੱਚ ਖੁਆਲ ਖਰਾਬ ਹੁੰਦੇ ਹਨ, ਸਹਿ ਸਾਰੇ ਵਿੱਚ ਸੋਭਨਾ ਪਾਏ ਨੇ ਅੱਗੇ ਜੇਕਰ ਇਹ ਸੋ ਜਾਣੇ ਕਰਤਾਰ। ਉਹ ਤਾਂ ਸੰਸਾਰ ਵੀ ਸੋਭਾ ਨਹੀਂ ਪਾਉਂਦੇ ਪਰ ਲੋਕ ਜੀ ਗਿਆਨ ਵੀ ਸਜ਼ਾ ਧਰਮ ਰਾਜਾ ਉਹਨਾਂ ਨੂੰ ਦੇਣੀ ਕਰਦਾ ਆ ਅਤੇ ਉਸ ਨੂੰ ਕਰਤਾ ਪੁਰਖ ਹੀ ਜਾਣਦਾ ਹੈ, ਸੋ ਜਾਣੇ ਕਰਤਾਰ। ਕਰਤਾਰ ਜਾਣਦਾ ਵੀ ਇਹਨਾਂ ਨੇ ਕਿਹੜੇ ਕਰਮਾਂ ਦਾ ਫਲ ਕੀ ਭੋਗਣਾ। ਨਾਨਕ ਸੱਚਾ ਏਕ ਹੈ, ਦੋਹ ਵਿੱਚ ਹੈ ਸੰਸਾਰ। ਪਾਤਸ਼ਾਹ ਕਹਿੰਦੇ ਸੱਚਾ ਤਾਂ ਇੱਕੋ ਇੱਕ ਨਿਰੰਕਾਰ, ਬਾਕੀ ਸਾਰਾ ਸੰਸਾਰ ਤਾਂ ਦੋਹ ਦਵੈਸ਼ ਵਿੱਚ ਹੀ ਹੈ। ਹਰ ਸੋ ਗਿਆ ਰਾਗ ਦਵੈਸ਼ ਹੈ, ਇਹਨਾਂ ਦੋਵਾਂ 'ਚ ਹੀ ਸਾਰੀ ਸ੍ਰਿਸ਼ਟੀ ਹੈ। ਚੰਗੇ ਮੰਦੇ ਆਪ ਲਾਇਨ, ਸੋ ਕਰਨ ਜੇ ਆਪ ਕਰਾਇ ਕਰਤਾਰ। ਨਿਰੰਕਾਰ ਨੇ ਆਪ ਇਹਨਾਂ ਜੀਵਾਂ ਨੂੰ ਚੰਗੇ ਮੰਦੇ ਕਰਮ ਚਲਾਇਆ। ਇਸ ਵਾਸਤੇ ਜੀਵ ਉਹ ਕੰਮ ਕਰਦੇ ਆ ਜਿਹੜੇ ਕੰਮ ਪਰਮੇਸ਼ੁਰ ਕਰਾਉਂਦਾ, ਉਹਦੀ ਸੱਤਾ ਬਿਨਾਂ ਕੋਈ ਕਰਮ ਹੋ ਨਹੀਂ ਸਕਦਾ। ਮਹੱਲਾ ਚੌਥਾ, ਬਿਨ ਸਤਿਗੁਰ ਸੇਵੇ ਸੰਤ ਨਾ ਆਵੇ ਦੂਜੀ ਨਾ ਹੀ ਜਾਏ। ਸਤਿਗੁਰੂ ਦੀ ਸੇਵਾ ਕੀਤੇ ਬਿਨਾਂ ਜੀਵ ਨੂੰ ਸ਼ਾਂਤੀ ਨਹੀਂ ਆਉਂਦੀ, ਕਿਉਂ? ਸ਼ਾਂਤੀ ਵਾਲੀ ਹੋਰ ਕੋਈ ਦੂਜੀ ਜਗ੍ਹਾ ਹੈ ਨਹੀਂ ਜਿੱਥੇ ਜਾ ਕੇ ਸ਼ਾਂਤੀ ਪ੍ਰਾਪਤ ਕਰ ਸਕੇ। ਜੇ ਉਹ ਤੇਰਾ ਲੋਚੇ ਬਿਨ ਕਰਮ ਪਾਇਆ ਨਾ ਜਾਏ। ਜੇ ਗੁਰੂ ਮਿਲਣ ਵਾਸਤੇ ਬਹੁਤ ਲੋਚੀ ਹੈ ਚਾਹੀਏ, ਫਿਰ ਵੀ ਚੰਗੇ ਭਾਗਾਂ ਤੋਂ ਬਿਨਾਂ ਸਤਿਗੁਰੂ ਜਿਹੜੇ ਆ ਉਹ ਨਹੀਂ ਪਾਏ ਜਾਂਦੇ ਹਨ। ਅੰਦਰ ਲੋਭ ਵਿਕਾਰ ਹੈ, ਦੂਜੇ ਪਾਏ ਖੁਆਏ। ਔਰ ਜਿਨ੍ਹਾਂ ਦੇ ਅੰਦਰ ਲੋਭ ਰੂਪੀ ਵਿਕਾਰ ਦੋਸ਼ ਹੈ ਉਹ ਦਵੈਸ਼ ਭਾਵ ਵਿੱਚ ਖਰਾਬ ਹੁੰਦੇ ਹਨ, ਖੁਆਏ ਬਿਨਾਂ ਖਰਾਬ ਹੁੰਦੇ ਹਨ। ਤਿੰਨ ਜੰਮਣ ਮਰਨ ਚੁੱਕੇ ਹੋਮੇ ਵਿੱਚ ਦੁੱਖ ਪਾਏ, ਉਹਨਾਂ ਦਾ ਜੰਮਣਾ ਮਰਨਾ ਦੂਰ ਨਹੀਂ ਹੁੰਦਾ, ਹੋਮੇ ਹੋਣ ਕਰਕੇ ਫਿਰ ਦੁੱਖ ਹੀ ਨਹੀਂ ਪਾਉਂਦੇ ਹੈ। ਹੋਮੇ ਵਿੱਚ ਦੁੱਖ ਆਇਆ, ਹੋਮੇ ਹੋਣ ਕਰਕੇ ਦੁੱਖ ਪਾਉਂਦੇ ਆ ਅਤੇ ਜੰਮਣ ਮਰਨ ਉਹਨਾਂ ਦੂਰ ਨਹੀਂ ਚੁੱਕਦਾ ਨਹੀਂ, ਦੂਰ ਨਹੀਂ ਹੁੰਦਾ। ਜਿਹਨੇ ਸਤਿਗੁਰੂ ਚਿੱਤ ਲਾਇਆ ਸੋ ਖਾਲੀ ਕੋਈ ਨਾ, ਜਿਹਨੇ ਸਤਿਗੁਰਾਂ ਨੂੰ ਚਿੱਤ ਬਿਰਤੀ ਨੂੰ ਲਾ ਲਿਆ ਉਹਨਾਂ ਗੁਰ ਪਿਆਰਾਂ 'ਚ ਕੋਈ ਵੀ ਮੁਕਤੀ ਵੱਲੋਂ ਖਾਲੀ ਨਹੀਂ ਰਹਿੰਦਾ, ਸਭ ਨੂੰ ਮਾਰਾ ਮੁਕਤੀ ਦੇ ਦਿੰਦੇ ਆ। ਤਿੰਨ ਜੰਮ ਕੀ ਤਲਬ ਨਾ ਹੋਵੇ ਨਾ ਹੋਏ ਦੁੱਖ ਸਹਾਏ, ਉਹਨਾਂ ਨੂੰ ਜਨਮ ਦੀ ਤਲਵੀ ਮੈਂ ਜੰਮ ਸਾਧਦਾ ਨਹੀਂ, ਮੈਂ ਪੁੱਛ ਪੜਤਾਲ ਨਹੀਂ ਕਰਦਾ ਅਤੇ ਨਾ ਉਹ ਕੋਈ ਦੁੱਖ ਸਹਾਰਦੇ ਆ। ਨਾਨਕ ਗੁਰੂ ਉਭਰੇ ਸੱਚੇ ਹਵ ਸਮਾਏ, ਪਾਤਸ਼ਾਹ ਗੁਰੂ ਸੱਚੇ ਗੁਰਾਂ ਦੇ ਉਪਦੇਸ਼ ਵਿੱਚ ਸਮਾ ਕੇ ਸੱਚੇ ਸ਼ਬਦ ਬ੍ਰਹਮ ਵਿੱਚ ਸਮਾ ਗਿਆ। ਉਹ ਜੰਮਣ ਮਨ ਦਾ ਜਿਹੜਾ ਗੇਟ ਸੀ 84 ਲੱਖ ਜੂਨਾਂ ਦਾ, ਉਹਨਾਂ ਤੋਂ ਉਭਰੇ ਬਚ ਗਏ। ਪੌੜੀ ਆਪ ਅਲਿਪਤ ਸਦਾ ਰਹੇ ਹੋਰ ਧੰਦੇ ਸਭ ਤਾਵੇ, ਉਹ ਨਿਰੰਕਾਰ ਆਪ ਤਾਂ ਅਸੰਗ ਰਹਿੰਦਾ, ਹੋਰ ਸਾਰੇ ਜਿੰਨੇ ਵੀ ਜੀਵ ਆ ਇਹ ਧੰਦਿਆਂ 'ਚ ਦੌੜੇ ਫਿਰਦੇ ਆ। ਹਾਲੇ ਵੀ ਅੱਜ ਕੰਮ ਪੂਰਾ ਕਰ ਲੈਣਾ, ਫਿਰ ਆ ਗਿਆ ਚੱਲ ਸਵੇਰੇ ਕਰ ਲਾਂਗੇ, ਸਵੇਰਾ ਹੈ ਤਾਂ ਵਾਲਾਂ ਨੂੰ ਐਵੇਂ ਬੀਤੀ ਜਾਂਦਾ ਸਮਾਂ। ਆਪ ਨੇ ਇਸ ਲਈ ਚੱਲ ਹੈ ਹੋਰ ਆਵੇ ਜਾਵੇ, ਉਹ ਨਿਰੰਕਾਰ ਆਪ ਤੇ ਉਹ ਅਚੱਲ ਪਹਾੜ ਵਾਂਗ ਇਸ ਚੱਲਿਆ, ਹੋਰ ਸਾਰੇ ਜੀਵ ਜੰਤੂ ਜਿਹੜੇ ਆਉਂਦੇ ਜਾਂਦੇ ਆ। ਸਦਾ ਸੰਸਾਰ ਤਾਈਆ ਗੁਰਮੁਖ ਸੁੱਖ ਆਵੇ, ਸਦਾ ਸਦਾ ਗੁਰਮੁਖ ਦੁਆਰਾ ਉਹਨੂੰ ਧਿਆਉਂਦੇ ਰਹੀਏ, ਫਿਰ ਤੁਸੀਂ ਆਤਮਕ ਸੁੱਖ ਨੂੰ ਪ੍ਰਾਪਤ ਕਰ ਲਓਗੇ। ਨਿਜ ਘਰ ਵਾਸਾ ਪਾਈਏ ਸੱਚ ਸਿਫਤ ਸਮਾਵੇ, ਫਿਰ ਨਿਜ ਘਰ ਵਾਸਾ ਪਾਈਏ, ਆਪਣੇ ਸਰੂਪ ਰੂਪੀ ਨਿਜ ਘਰ ਵਿੱਚ ਵਾਸਾ ਪਾ ਲਈਦਾ ਪਾਉਂਦੇ ਆ, ਸੱਚ ਸਿਫਤ ਸਮਾਵੇ, ਅੰਤ ਨੂੰ ਸੱਚੇ ਦੀ ਸਿਫਤ ਕਰਕੇ ਉਹਦੇ 'ਚ ਸਮਾਵੇ, ਅਭੇਦ ਹੋ ਜਾਂਦੇ ਹਨ। ਸੱਚਾ ਗਿਆਰ ਗੰਭੀਰ ਹੈ ਗੁਰਸਬਦ ਬਜਾਏ, ਉਹ ਨਿਰੰਕਾਰ ਸੱਚਾ ਆ, ਗਿਆਰ ਗੰਭੀਰ ਸਮਝ ਆ ਗਈ ਹੈ ਕਿ ਉਹ ਬੜਾ ਗੰਭੀਰ ਨਿਰਹਾਲ ਹੈ। ਬਾਬਾ ਸੱਚੇ ਪਾਏ ਸੱਚੇ ਨਾਏ, ਬਾਬਾ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਸੱਚੇ ਪਾਤਸ਼ਾਹ ਤੁਸੀਂ ਧੰਨ ਹੋ। ਆਪ ਜੀ ਦੀ ਨਾਈ ਜਿਹੜੀ ਮਹਿਮਾ ਵਡਿਆਈ ਇਹ ਵੀ ਸੱਚੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। 950 ਅੰਗ 'ਤੇ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਸੱਚਾ ਗੈਰ ਗੰਭੀਰ ਹੈ ਗੁਰਸਬਦ ਬਜਾਈ, ਬਾਬਾ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਸੱਚਾ ਗੈਰ ਗੰਭੀਰ ਹੈ ਗੁਰਸਬਦ ਵਜਾਈ। ਸਤਿਗੁਰਾਂ ਦੇ ਵਧਾ ਉਪਦੇਸ਼ ਬਾਰੇ ਬੁਝਾਈ, ਸਮਝ ਆ ਗਈ ਹੈ। ਉਹ ਨਿਰੰਕਾਰ ਗਹਿਰ ਡੂੰਘਾ ਅਤੇ ਗੰਭੀਰ ਬੜਾ ਨਿਰਾਲ ਹੈ। ਹਾਂਜੀ, ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਇਹ ਪਾਤਸ਼ਾਹ ਤੁਸੀਂ ਧੰਨ ਹੋ, ਧੰਨ ਹੋ, ਤੁਹਾਡੀ ਵਡਿਆਈ ਵੀ ਸੱਚੀ ਹੈ।